ਅੰਜ ਜਪਜੀਤ ਸਾਹਿਬ ਜੀ ਦੀਆਂ 25 ਔਰ 26 ਪੌੜੀਆਂ ਦੀ ਵਿਆਖਿਆ। ਇਕਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰੇ ਪਰਸਾਦ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕੇਤੇ ਮੰਗੇ ਜੋਦ ਅਪਾਰ ਕੇਤੇ ਆਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਬੇਕਾਰ ਕੇਤੇ ਖੱਪ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾ ਕੇਤੇ ਮੂਰਖ ਖਾਹੀ ਖਾਹੀ ਕੇਤੇ ਆਂਦੂਖ ਭੁੱਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਬੰਦੇ ਖਲਾਸੀ ਪਾਣੇ ਹੋਏ ਹੋਰੇ ਆਖ ਨ ਸਕੇ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀ ਅਮੁਖਾ ਆਪੇ ਜਾਣੇ ਆਪੇ ਦੇ ਆਪੇ ਜਾਣੇ ਆਪੇ ਦੇ ਆਖੇ ਸੇਵੇ ਕੇ ਜਿਸ ਨੂੰ ਬਖਸੇ ਸਿਫਤ ਸਲਾ ਜਿਸ ਨੂੰ ਬਖਸੇ ਸਿਫਤ ਸਲਾ ਨਾਨਕ ਪਾਤ ਸਾਹੀ ਪਾਤ ਸਾ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਖ ਰਹੇ ਲੀ ਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆ ਆਖੇ ਬਰਮੇ ਆਖੇ ਇੰਦ ਆਪੇ ਗੋਪੀ ਤੇ ਗੋਵਿੰਦ ਆਖੇ ਗੋਪੀ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਦਾਨ ਆਖੇ ਸੁਰ ਨਰ ਮੁਨ ਜਾਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾ ਆਖ ਨ ਸਕੇ ਕਹਿ ਕੇ ਜੇ ਵੱਡ ਪਾਵੇ ਤੇ ਵੱਡ ਹੋਏ तुझे को आखे बोले बिगाड़, जे को आखे बोले बिगाड़, ताली किए सिर गवारा गवार, ताली किए सिर गवारा गवार, ताली किए सिर गवारा। प्रभु दी कृपा तो बगैर इंसानी जीवन एक कदम नहीं चल सकता। संसार दा कोई भी काम ए हुण महसूस करन दी गल है। भगत प्रेमी सत्संगी विवेकी पुरुष ए मनदा है मेरी जिंदगी च जो भी कुछ हो रहा है मालक दी कृपा नाल हो रहा है, नहीं करने वाला कोई नहीं। जो कुछ होया है, जो कुछ होवेगा, जो कुछ होने दी संभावना है, सब उस दी मौज, सब उस दी रजा, सब उस दी कृपा है। जिसने अपने मन नू समर्पण दे भाव च रंग लिया है, टोटल सरेंडर ऑफ द माइंड एंड ईगो, टोटल सरेंडर, शर्त नहीं, कंडीशंस नाल नहीं, जिन्हें ए क्या कि तुम मात पिता हम बारक तेरे, तुमरी कृपा ते सुख घनेरे, कोई न जाने तुमरा अंत ऊंचे ते ऊंचा भगवंत, हे ऊंचे भगवंत कौन जाने तेरे हर रंग विच तेरे हर कम विच की राज छिपे। बंदे दी मत ते बंदे वर्गी छोटी है, तेरे वड्डे दे तेरे उच्चे दे कम्मां दी सार असी नहीं जान सकदे। आदमी किन्ना भी कहना चाहे बहुता कर्म लिखिया ना जाए, वड्डा दाता तिल ना तमाए, उस वड्डे दाते दे गुण किवें लिखिए। बहुता कर्म, इथे कर्म शब्द दा अर्थ कृपा है, रहमत है। प्रभु दे कर्म नू, प्रभु दी रहमत नू, प्रभु दी कृपा नू जेकर असी लिख के बयान करना चाहिए ते फिर बहुता कर्म लिखिया ना जाए, लिखण विच नहीं आ सकता, क्योंकि लिखत फिर छोटी है, प्रभु बहुत वड्डा है। वड्डा दाता तिल ना तमाए, तिल कहंदे जरा जिन्ना भी तमाए सानू ओदी समझ कोई नहीं, तिल ना तमाए। ख्याल करना बड़े बड़े दार्शनिक, बड़े बड़े महापुरुष, बड़े बड़े महात्मा, बड़े बड़े गुणी ज्ञानी तुतला रहे ने रब दी उस्तत करण विच, तुतला रहे ने तोतली बोली जिवें बच्चा बोलदा है, बच्चे दी जुबान साफ नहीं बोलदी, तुतलाना इंज समझ लो। वड्डे वड्डे दार्शनिक भी जिथे प्रभु दी महिमा करण दी गल आंदी है, दे आर जस्ट ब्लैबलिंग, they are not saying, they can't say it, तुतला रहे ने। हालांकि जो कुछ उन्होंने क्या बड़ा बेश कीमती है, बहुत कीमती, लेकिन फिर भी उस वड्डे दाते दी बराबरी नहीं कर सकेगी, फिर भी उस प्रभु दी महानता नू जरा जहा छू भी नहीं पाएगी। गुरुदेव कह रहे ने कि आदमी अपनिया मंगा, अपनिया डिमांड्स, अपनिया इच्छावां, अपनिया पावना प्रभु दे अगे रखदा रहंदा है। कई बार अपना नुकसान है पर बंदे नू समझ नहीं लगदी, उनू लगदा है शायद जो मैं सोच रहा ओ ही ठीक है, पर नहीं, जो परमात्मा करेगा तेरे जीवन वास्ते ओ ही ठीक है। जरूरी नहीं कि जो मैं सोच रहा हूं वह सही है, जरूरी नहीं जो मैं मंग रहा वा वह भी सही है। हालांकि मंगण वाले नू अपनी हर मंग जायज लगदी, नजायज कदी नहीं लगदी। वैसे ते मंगना ही नजायज है, पर जो मंगण ते तुर आवे ते फिर हर मंग जायज लगदी है। जो भी मैं मंगा, केते मंगे है जोद अपार, केत्या गणत नहीं विचार। केंद्र ने बहुत सारे जोधे वॉरियर्स क्षत्रिय युद्ध करनते उत्सुक, जोध अपार, युद्ध दी कला, युद्ध विच जित प्राप्ति दी इच्छा नाल मंग मंग दे कि मेरी युद्ध दी कला जो है द वारफेयर द आर्ट ऑफ वारफेयर विच वादा हो जाए। कहते हैं गणत नहीं विचार, पर तू मंगन लगे विचार नहीं कीती। हो सकता है जिस युद्ध विच तू चलिया है वह कोई धर्म युद्ध ना होके अतरम दा युद्ध होवे। मुसलमान राजिया ने खास करके हिंदुस्तान दे विच बड़ी तबाही मचाई, बाबर, हुमायूं, शाहजहां, जहांगीर, पीपल वर प्रोसिक्यूटेड जस्ट बिकॉज ऑफ देयर रिलीजन, देयर बिलीफ्स। जहांगीर दे हथी एक नहीं, दो नहीं, कितने ही संत महापुरुषां दी बलि चढ़ी है। सिख गुरु साहिबान दे उपर जो कुछ होया उते अलग एक विषय है, उते एक पूरी हिस्ट्री है अपने आप, लेकिन उसने मुसलमान सूफी फकीरां नूं भी बख्शिया नहीं सी। दिल्ली दी अपने महल दी सीढ़ियां दे उते उसने शम्स तबरेज जैसे व्यक्ति दी गर्दन कटवा दित्ती सी। कसूर सूफी फकीर है, कसूर सो कॉल्ड कंजरवेटिव ट्रेडिशनल इस्लाम च बिलीफ नहीं करते सन, थोड़ी जी उन्होंने फ्लैक्सीबिलिटी लियाई। सूफी फकीरन की कोशिश सी कि हिंदुस्तान च हिंदू और मुसलमान दोवें जेड़े ए उवें वखरे वखरे धर्म जो नजर आ रहे इन्हां दे जो कॉमन पॉइंट्स ने उन्हां नूं लै करके एक सुखाना एक सहज धर्म की एक नवी व्याख्या की जाए। एक दूसरे के धर्म के प्रति जो मन च द्वेष और नफरत के बीज पाए जा रहे ने सूफी फकीरों ने बहुत कोशिश की, पर शम्स तबरेज नूं अपनी गर्दन कटवानी पई, अल हिलाज नूं अपनी गर्दन कटवानी पई। अच्छे अच्छे फकीरां दी कुर्बानी होई इस मुसलमान बादशाह दे हथों। और मालूम वो की कहंदा सी, कहंदा सी मैं दीन दी सेवा कर रहा, मैं इस्लाम दी सेवा कर रहा, जबरदस्ती तलवार दी नोक उते लोगां नूं मुसलमान बना के मैं पैगंबर दी खुशियां नूं लवांगा, मैं खुदा दे बनाई उस जन्नत दे विच राज करांगा, मैनूं उत्थे भी जगह बड़ी वड्डी मिल जाएगी। ते लोकां दीयां गर्दनां कटदियां सन ते उहदे वास्ते धर्म दा कम हुंदा सी। केते मंगे जोध अपार, केतियां गणत नहीं विचार। युद्ध करन वास्ते बड़ी वड्डी समझ की जरूरत है। और ख्याल रहे सिख गुरुआ ने बहुत देर तक युद्ध के हालातों नूं टालन की कोशिश की सी, बहुत देर तक प्यार प्रेम दे नाल गल मुकान की भी कोशिश की सी, पर देवर प्रेशराइज्ड इनटू द वारफेयर। उन्हां नूं उस दबा दे हेठ ए समझो तुसी कह रहे हो शांति शांति, दूजा आके तुहाडी गर्दन लाई जांदा पिया। कदी कदी शांति दा पाठ भी गलत हो जाता है, कदी कदी क्रांति दी भी जरूरत होंदी है। तो जो क्रांति ना हो रही होवे, जो की जरूरत होवे और तुसी शांति दा पाठ पढ़ते हो, सामने वाला शांति दे अर्थ नूं भी ना समझदा होवे, की करोगे उस वेले? किन्नी वार तत्ती तवियां ते बैठ जाओगे, किन्नी वार अपने जिस्म दे उपर इस टॉर्चर नूं बर्दाश्त कर पाओगे? आखर ते फिर किसे गुरु हरगोबिंद नूं तलवार चुकनी ही पवेगी। किधरे शांति दी चाहिए, किधरे क्रांति भी चाहिदी है, पर किथे क्रांति चाहिदी है ते किथे शांति चाहिदी है, इस वास्ते बड़ी समझ दी जरूरत है। शांति दे समय च इन द टाइम्स ऑफ पीस इट इज वेरी इजी, लेकिन जदों आमने सामने एहो जे कारण, एहो जे मौके और एहो जी उकसाहट मिल रही होवे कि सामने वाला मजबूर कर रहा है कि तू तलवार चुक ले, उस वक्त बड़ी सियाणप दी लोड़ है। लेकिन युद्ध ते जान वाला योद्धा युद्ध धर्म दा है कि नहीं, कि लुट खसुट दा है, कि अपनियां मंदियां इच्छावां नूं पूरी करन वास्ते है? ब्रिटिश ने अद्धी तो ज्यादा दुनिया नूं अपना साम्राज्य बनाया और हर मुल्क नूं वो बड़े तरीके दे नाल काबू करदे सन, किधरे व्यापारी बन के और सिधरे सीधे वार करके। और जदों वार ते लड़ाई ते निकलन लगदे सन ते चर्च दे पादरी दे कोलों आशीर्वाद ले जांदे सन कि असीं फलाणे मुल्क ते हमला करन लगे हां, दुआ करो कि साडी जित होवे। उन्होंने ईसा दे नाम नूं, बाइबल दे नाम नूं ਗਾਡ ਦੇ ਨਾਮ ਨੂੰ ਲੈ ਕੇ ਹਜ਼ਾਰਾਂ ਲੋਕਾਂ ਦੀਆਂ ਗਰਦਨਾਂ ਕੱਟੀਆਂ ਜਾ ਰਹੀਆਂ ਨੇ ਆਪਣੀ ਮਨ ਦੀ ਮਹੱਤਵ ਆਕਾਂਸ਼ਾ ਨੂੰ ਸਿਰਫ ਪੂਰੀ ਕਰਨ ਵਾਸਤੇ ਤੁਸੀਂ ਇਹਨੂੰ ਧਰਮ ਯੁੱਧ ਨਹੀਂ ਕਹਿ ਸਕਦੇ। ਹਾਲਾਂ ਉਹ ਕਹਿੰਦੇ ਸੀ ਦਾ ਹੋਲੀ ਵਾਰ। ਅੱਜ ਅਫਗਾਨਿਸਤਾਨ ਦੇ ਵਿੱਚ ਲੜਾਈ ਚੱਲ ਰਹੀ, ਸਾਰੀ ਏਹੋ ਚ ਲੜਾਈ ਚੱਲ ਰਹੀ, ਉੱਥੋਂ ਦੇ ਇਹੀ ਕਹਿੰਦੇ ਨੇ ਵੀ ਆਰ ਡੂਇੰਗ ਦਾ ਹੋਲੀ ਵਾਰ, ਇਹ ਸਾਡੀ ਪਵਿੱਤਰ ਲੜਾਈ ਹੈ। ਖਿਆਲ ਰੱਖਣਾ ਕੋਈ ਵੀ ਲੜਾਈ ਪਵਿੱਤਰ ਨਹੀਂ। ਜਦੋਂ ਤਲਵਾਰ ਚੱਲਦੀ ਹੈ ਤੇ ਤਲਵਾਰ ਇਹ ਨਹੀਂ ਦੇਖਦੀ ਕਿ ਸਾਹਮਣੇ ਖਲੋਤਾ ਆਦਮੀ ਕਿਸ ਧਰਮ ਨੂੰ ਮੰਨਦਾ ਹੈ ਕਿ ਕੀ ਕਰਦਾ ਹੈ। ਜਦੋਂ ਤਲਵਾਰ ਚੱਲਦੀ ਔਰ ਜਦੋਂ ਗਰਦਨ ਕੱਟਦੀ ਹੈ, ਮੇਰੀ ਨਜ਼ਰ ਤੇ ਇਹ ਕਹਿੰਦੀ ਹੈ ਨਾ ਉਦੋਂ ਕੋਈ ਹਿੰਦੂ ਮਰਦਾ ਹੈ, ਨਾ ਉਦੋਂ ਕੋਈ ਸਿੱਖ ਮਰਦਾ ਹੈ, ਨਾ ਉਦੋਂ ਕੋਈ ਮੁਸਲਮਾਨ ਮਰਦਾ ਹੈ, ਉਦੋਂ ਸਿਰਫ ਇੱਕ ਇਨਸਾਨ ਮਰਦਾ ਹੈ। ਜਿਸ ਇਨਸਾਨ ਦੇ ਪਿੱਛੇ ਇੱਕ ਪਰਿਵਾਰ ਹੈ, ਜਿਸ ਇਨਸਾਨ ਦੇ ਪਿੱਛੇ ਉਹਦੇ ਤੇ ਡਿਪੈਂਡੈਂਟ ਲੋਕ ਨੇ, ਲੇਕਿਨ ਆਪਣੀ ਬੇਵਕੂਫੀਆਂ ਔਰ ਆਪਣੀਆਂ ਹਸਰਤਾਂ ਨੂੰ ਪੂਰੀ ਕਰਨ ਵਾਸਤੇ ਦੂਸਰੇ ਦੀ ਕੁਰਬਾਨੀ ਦੇ ਦੇਣਾ, ਇਹ ਕਿਸੇ ਪਾਸਿਓਂ ਸਿਆਣਪ ਨਹੀਂ। ਔਰ ਇਤਿਹਾਸ ਗਵਾਹ ਹੈ ਇਸ ਚੀਜ਼ ਦਾ ਕਿ ਅੱਜ ਤੱਕ ਜਿੰਨਿਆਂ ਲੋਕਾਂ ਨੇ ਵੀ ਧਰਮ ਯੁੱਧ ਦੀ ਗੱਲ ਕੀਤੀ ਹੈ ਜਾਂ ਯੁੱਧ ਦੀ ਗੱਲ ਕੀਤੀ ਹੈ, ਦੋਸ ਲੀਡਰਸ ਵਰ ਨੈਵਰ ਕਿਲਡ, ਪੀਪਲ ਵਰ ਕਿਲਡ। ਲੋਕ ਮਰੇ ਸਨ, ਉਹ ਕਦੀ ਨਹੀਂ ਮਰੇ ਸਨ। ਜਦੋਂ ਮਰਨ ਦੀ ਵੇਲੇ ਆਉਂਦੇ ਸਨ ਉਦੋਂ ਲੁਕ ਜਾਂਦੇ ਨੇ ਉਹ, ਕਿਉਂਕਿ ਉਹਨਾਂ ਦਾ ਕੰਮ ਲੜਵਾਉਣਾ ਹੈ ਨਾ ਕਿ ਲੜਨਾ ਹੈ। ਕੇਤਿਆਂ ਗਣਤ ਨਹੀਂ ਵਿਚਾਰ, ਵਿਚਾਰ ਨਹੀਂ ਕੀਤਾ ਇਹ ਯੋਧਾ, ਜੇ ਤੂੰ ਵਿਚਾਰ ਕਰਦਾ ਤੇ ਤੇਰੀ ਤਲਵਾਰ ਸ਼ਾਂਤੀ ਦਾ ਵੀ ਸੁਨੇਹਾ ਲਿਜਾ ਸਕਦੀ ਸੀ। ਮੁਹੰਮਦ ਸਾਹਿਬ ਦੀ ਤਲਵਾਰ ਤੇ ਲਿਖਿਆ ਹੁੰਦਾ ਸੀ ਸ਼ਾਂਤੀ ਹੀ ਮੇਰਾ ਸੰਦੇਸ਼ ਹੈ, ਉਹਨਾਂ ਦੀ ਤਲਵਾਰ ਦੇ ਉੱਤੇ। ਤਲਵਾਰ ਨਾਲ ਜਿੰਨਾ ਲੜਾਈ ਕਰਨੀ ਹੈ ਉਹਦੇ ਤੇ ਲਿਖਿਆ ਹੁੰਦਾ ਸੀ ਕਿ ਸ਼ਾਂਤੀ, ਇਟ ਵਾਜ਼ ਇਨਗ੍ਰੇਵਡ ਅਪਨ ਦੋਸ ਸੋਰਡਸ, ਦਿਸ ਇਜ਼ ਮਾਈ ਮੈਸੇਜ ਇਜ਼ ਆਫ ਪੀਸ। ਬੜਾ ਵਿਰੋਧ ਹੈ, ਬਹੁਤ ਵਿਰੋਧ ਹੈ। ਤੋ ਸ਼ਾਂਤੀ ਦੇ ਸਮੇਂ ਦੇ ਵਿੱਚ ਔਰ ਇੱਕ ਐਸੇ ਸਮੇਂ ਚ ਜਿਹਨੂੰ ਅਸੀਂ ਟਰਬੁਲੈਂਟ ਟਾਈਮਸ ਕਹਿ ਸਕਦੇ ਹਾਂ, ਬੜੀ ਵਿਚਾਰ ਦੀ ਜ਼ਰੂਰਤ ਹੁੰਦੀ। ਔਰ ਜਿੰਨਾ ਜ਼ਿਆਦਾ ਵਿਚਾਰਵਾਨ ਇੱਕ ਯੋਧੇ ਨੂੰ ਹੋਣਾ ਚਾਹੀਦਾ ਹੈ, ਉਤਨਾ ਜ਼ਿਆਦਾ ਸ਼ਾਇਦ ਕਿਸੇ ਹੋਰ ਨੂੰ ਲੋੜ ਵੀ ਨਹੀਂ। ਜਿਹਦੇ ਹੱਥ ਵਿੱਚ ਬਾਗਡੋਰ ਹੋਵੇ ਦੂਸਰਿਆਂ ਦੀ ਸੁਰੱਖਿਆ ਕਰਨ ਦੀ, ਆਪਣੀ ਜਾਨ ਮਾਲ ਦੀ ਸੁਰੱਖਿਆ ਕਰਨ ਦੀ, ਉਹਨੂੰ ਬਹੁਤ ਸੋਚਣਾ ਚਾਹੀਦਾ ਕਿ ਮੇਰੀ ਤਲਵਾਰ ਕਿਧਰੇ ਕਿਸੇ ਮਜ਼ਲੂਮ ਦੇ ਉੱਪਰ, ਕਿਸੇ ਇਨੋਸੈਂਟ ਦੀ ਗਰਦਨ ਤੇ ਨਾ ਡਿੱਗਦੀ ਹੋਵੇ। ਕੇਤੇ ਖੱਪ ਟੂਟੇ ਵੇਕਾਰ, ਕਹਿੰਦੇ ਨੇ ਕਿਤਨੇ ਹੀ ਸਾਰੇ ਲੋਕ ਨੇ ਜਿਹੜੇ ਖੱਪ ਖੱਪ ਕੇ ਇਹਨਾਂ ਵਿਕਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਤੋੜ ਕੇ ਚਲੇ ਜਾਣਗੇ ਵਿਕਾਰਾਂ ਦੇ ਵਿੱਚ। ਖਿਆਲ ਕਰਨਾ, ਆਦਮੀ ਸੋਚਦਾ ਹੈ ਮੈਂ ਚੀਜ਼ਾਂ ਨੂੰ ਖਾਂਦਾ ਵਾਂ, ਮੈਂ ਵਸਤੂਆਂ ਨੂੰ ਭੋਗਦਾ ਵਾਂ, ਮੈਂ ਐਸ਼ ਲੈਂਦਾ ਵਾਂ, ਲੇਕਿਨ ਅਲਟੀਮੇਟਲੀ ਤੁਸੀਂ ਦੇਖੋਗੇ ਤੇ ਭੋਗਣ ਵਾਲਾ ਭੋਗਾਂ ਨੂੰ ਭੋਗਦੇ ਭੋਗਦੇ ਆਪ ਖਤਮ ਹੋ ਜਾਂਦਾ ਹੈ, ਆਪ ਖਤਮ ਹੋ ਜਾਂਦਾ ਹੈ। ਜਿਹੜਾ ਆਦਮੀ ਇਹ ਸੋਚਦਾ ਹੈ ਕਿ ਸ਼ਰਾਬ ਪੀ ਕੇ ਮੈਂ ਸਵਾਦ ਲੈ ਰਿਹਾ ਜਾਂ ਮੈਂ ਮਜ਼ਾ ਉਠਾ ਰਿਹਾ ਵਾਂ, ਨਹੀਂ, ਸ਼ਰਾਬ ਤੇਰੀ ਸਿਹਤ, ਤੇਰੀ ਹੈਲਥ, ਤੇਰੇ ਪੈਸੇ, ਕਈ ਵਾਰ ਤੇਰੀ ਘਰ ਦੀ ਸ਼ਾਂਤੀ ਨੂੰ ਭੋਗ ਜਾਵੇਗੀ, ਤੂੰ ਕੀ ਉਹਨੂੰ ਭੋਗੇਗਾ। ਆਦਮੀ ਸੋਚਦਾ ਹੈ ਕਿ ਮੈਂ ਵਧੀਆ ਚੀਜ਼ਾਂ ਨੂੰ, ਵਧੀਆ ਸਮਾਨ, ਮਿਰਚ ਮਸਾਲੇ ਨਾਲ ਬਣੀਆਂ ਵਧੀਆ ਚੀਜ਼ਾਂ ਨੂੰ ਖਾ ਕੇ ਮੈਂ ਸਵਾਦ ਲਿਆ, ਨਹੀਂ, ਉਹ ਜਿੰਨੀਆਂ ਚੀਜ਼ਾਂ ਅੰਦਰ ਗਈਆਂ ਨੇ ਉਹਨਾਂ ਨੇ ਅੰਦਰ ਜਾ ਕੇ ਤੇਰੇ ਪੇਟ ਦੇ ਸਾਰੇ ਡਾਇਜੈਸਟਿਵ ਸਿਸਟਮ ਨੂੰ ਜਿਹੜਾ ਨਾਸ ਕਰਨਾ ਹੈ, ਤੂੰ ਕਹਿੰਦਾ ਮੈਂ ਭੋਗਿਆ, ਨਹੀਂ, ਉਹਨਾਂ ਚੀਜ਼ਾਂ ਨੇ ਤੈਨੂੰ ਭੋਗ ਲਿਆ ਹੈ। ਕਿਤੇ ਖੱਪ ਟੁੱਟੇ ਬੇਕਾਰ, ਵਿਕਾਰਾਂ ਦੇ ਵਿੱਚ ਪੈ ਕੇ ਬੇਕਾਰ ਹੀ ਆਪਣੀ ਜ਼ਿੰਦਗੀ ਦਾ ਨਾਸ ਆਦਮੀ ਕਰਦਾ ਜਾ ਰਿਹਾ ਹੈ। ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਈ ਖਾਏ। ਇਹੋ ਜਿਹਿਆਂ ਦੀ ਵੀ ਕੋਈ ਕਮੀ ਨਹੀਂ ਜਿਹੜੇ ਦੂਸਰੇ ਦੀ ਅਮਾਨਤ ਨੂੰ ਲੈ ਲੈਂਦੇ ਨੇ ਪਰ ਵਾਪਸ ਦੇਣ ਦਾ ਨਾਮ ਨਹੀਂ ਲੈਂਦੇ। ਖਿਆਲ ਕਰਨਾ, ਅਮਾਨਤ ਵਿੱਚ ਖਿਆਨਤ ਉਹੀ ਆਦਮੀ ਕਰੇਗਾ ਜਿਹੜਾ ਵਿਵੇਕ ਤੋਂ, ਸਤਸੰਗ ਤੋਂ, ਸਤ ਦੀ ਵਿਚਾਰ ਤੋਂ ਦੂਰ ਹੈ। ਔਰ ਜਿਹੜਾ ਵਿਚਾਰਵਾਨ ਆਦਮੀ ਹੈ ਉਹ ਆਪਣੇ ਹੱਕ ਤੋਂ ਜ਼ਾਇਦਾ ਕੁਛ ਲੈਣਾ ਪਸੰਦ ਨਹੀਂ ਕਰੇਗਾ। ਔਰ ਦੂਸਰੇ ਦਾ ਹੱਕ ਖਾਣਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਫਰੇ ਜਾ ਮੁਰਦਾਰ ਨਾ ਖਾਏ। ਅਮਾਨਤ ਵਿੱਚ ਖਿਆਨਤ ਨਾ ਕਰੇ, ਬਿਲਕੁਲ ਨਾ ਕਰੇ। ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਖਾਹੀ ਖਾਏ। ਐਸੇ ਮੂਰਖਾਂ ਦੀ ਕੋਈ ਕਮੀ ਨਹੀਂ ਜਿਹੜੇ ਲੈ ਲੈ ਕੇ ਖਾ ਤੇ ਜਾਂਦੇ ਨੇ ਪਰ ਵਾਪਸ ਪਰਤਾਨ ਦਾ ਸੋਚਦੇ ਵੀ ਨਹੀਂ। ਹੁਣ ਇੱਥੇ ਇਸ ਪੰਕਤੀ ਦੀ ਵਿਆਖਿਆ ਜਦੋਂ ਮੈਂ ਕਰ ਰਹੀ ਹਾਂ ਤੇ ਇਹਦੇ ਦੋ ਪਾਸੇ ਇਨ ਟੂ ਡਾਇਰੈਕਸ਼ਨ ਮੀਨਿੰਗਸ ਆਰ ਗੋਇੰਗ, ਇੱਕ ਹੈ ਸਾਡੀ ਦੁਨਿਆਵੀ ਅਰਥ, ਦੂਸਰਾ ਹੈ ਅਧਿਆਤਮਿਕ ਅਰਥ। ਦੁਨਿਆਵੀ ਅਰਥ ਇਹ ਹੋਇਆ ਕਿ ਅਮਾਨਤ ਵਿੱਚ ਖਿਆਨਤ ਨਾ ਕਰੇ, ਜਿਹਦੇ ਕੋਲੋਂ ਲਵੇ ਉਹਦੀ ਚੀਜ਼ ਉਹਨੂੰ ਵਾਪਸ ਦੇ ਦੇਵੇ। ਇਸ ਦਾ ਅਧਿਆਤਮਿਕ ਅਰਥ ਅਗਰ ਅਸੀਂ ਕਰੀਏ ਤੇ ਉਹ ਇੰਜ ਹੋ ਜਾਂਦਾ ਹੈ, ਪ੍ਰਭੂ ਦੀਆਂ ਦਿੱਤੀਆਂ ਦਾਤਾਂ ਨੂੰ ਲੈ ਕੇ ਮੁਕਰਨਾ ਕਿ ਤੈਨੂੰ ਮਿਲੀਆਂ ਕੋਈ ਨਹੀਂ, ਪਰਮਾਤਮਾ ਦੀਆਂ ਪਰਮੇਸ਼ਵਰ ਦੀਆਂ ਮਿਲੀਆਂ ਚੀਜ਼ਾਂ ਨੂੰ ਲੈ ਕੇ ਭੋਗ ਕੇ, ਇਹ ਨਾ ਕਿ ਮੈਨੂੰ ਕੁਛ ਨਹੀਂ ਮਿਲਿਆ, ਕਿਤੇ ਮੂਰਖ ਖਾਈ ਖਾਏ ਤੇ ਜੇ ਕਰ ਰਿਹਾ ਫਿਰ ਮੂਰਖ ਹੈ। ਇੱਕ ਆਦਮੀ ਬੜਾ ਰੋਵੇ, ਮੇਰੇ ਨੂੰ ਤੇ ਕੱਖ ਨਹੀਂ ਹੈ, ਮੇਰੇ ਕੋਲ ਕੁਝ ਵੀ ਨਹੀਂ ਹੈ, ਰੱਬ ਨੇ ਮੈਨੂੰ ਕੱਖ ਕੁਛ ਨਹੀਂ ਦਿੱਤਾ, ਮੇਰੇ ਕੋਲ ਤੇ ਐਡੀ ਗਰੀਬੀ ਹੈ, ਮੰਦਹਾਲੀ ਹੈ, ਬਦਹਾਲੀ ਹੈ। ਇੱਕ ਸਿਆਣਾ ਆਦਮੀ ਸੁਣ ਰਿਹਾ ਸੀ, ਉਹ ਸਤਸੰਗੀ ਪੁਰਸ਼ ਨੇ ਉਹਨੂੰ ਰੋਕ ਕੇ ਕਿਹਾ, ਕਹਿੰਦੇ ਤੂੰ ਇੰਜ ਕਾਹਨੂੰ ਕਹਿ ਰਿਹਾ, ਤੇਰੇ ਕੋਲ ਕੁਛ ਨਹੀਂ ਹੈ, ਤੇਰੇ ਕੋਲ ਤਾਂ ਬਹੁਤ ਕੁਛ ਹੈ। ਉਹ ਕਹਿੰਦਾ ਕੀ ਹੈ ਕੀ ਮੇਰੇ ਕੋਲ? ਕਹਿੰਦੇ ਚੰਗਾ ਫਿਰ ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਕਹਿੰਦਾ ਮੇਰੇ ਕੋਲ ਕੁਛ ਨਹੀਂ, ਮੈਂ ਕਹਿੰਦਾ ਤੇਰੇ ਕੋਲ ਬਹੁਤ ਕੁਛ ਹੈ। ਕਹਿੰਦਾ ਉਹ ਕਿਸ ਤਰ੍ਹਾਂ? ਕਹਿੰਦਾ ਚੱਲ ਇੰਜ ਕਰ, ਤੈਨੂੰ ਕੀ ਚਾਹੀਦਾ? ਕਹਿੰਦੇ ਪੈਸਾ ਚਾਹੀਦਾ ਹੈ, ਪੈਸੇ ਨਾ ਹੋਣ ਕਰਕੇ ਤੇ ਮੈਂ ਰੋਣਾ ਪਿਆ ਵਾਂ। ਕਹਿੰਦੇ ਚੰਗੀ ਗੱਲ ਹੈ, ਇਹ ਆਪਣੀਆਂ ਦੋਵਾਂ ਅੱਖਾਂ ਨੂੰ ਦਾਨ ਦੇ ਦੇ, ਆਪਣੀਆਂ ਦੋਵੇਂ ਅੱਖਾਂ ਦੇ ਦੇ, ਕਿਸੇ ਨੂੰ ਲੋੜ ਹੈ ਅੱਖਾਂ ਦੀ, ਅਸੀਂ ਉਹਨੂੰ ਦੇ ਦਿਆਂਗੇ, ਬਦਲੇ ਚ ਤੈਨੂੰ ਪੈਸੇ ਲੈ ਦਿੰਦੇ ਹਾਂ। ਕਿੰਨੀਆਂ ਚ ਅੱਖਾਂ ਵੇਚੇਗਾ? ਕਹਿੰਦਾ ਕਿਉਂ ਭਾਈ, ਮੈਨੂੰ ਅੰਨਾ ਬਣਾਉਣਾ, ਮੈਂ ਤੇ ਨਹੀਂ ਵੇਚਦਾ ਆਪਣੀਆਂ ਅੱਖਾਂ, ਮਰਨ ਤੋਂ ਬਾਅਦ ਕੋਈ ਦਾਨ ਕਰੇ ਤੇ ਸਮਝ ਲੱਗਦੀ, ਜਿਉਂਦਿਆਂ ਜੀ ਮੈਂ ਕਿਉਂ ਅੱਖਾਂ ਦੇ ਦਿਆਂ? ਕਹਿੰਦੇ ਚੰਗਾ, ਅੱਖਾਂ ਨਹੀਂ ਦੇਣੀਆਂ ਤੇ ਬੋਲ ਆਪਣਾ ਗੁਰਦਾ, ਆਪਣਾ ਫੇਫੜਾ, ਆਪਣਾ ਜਿਗਰ ਕਿੰਨੇ ਦਾ ਵੇਚਦਾ? ਕਿਸੇ ਨੂੰ ਜ਼ਰੂਰਤ ਹੈ, ਅਸੀਂ ਉਹਨੂੰ ਦੇ ਦਿਆਂਗੇ, ਬਦਲੇ ਚ ਪੈਸਾ ਲੈ ਲਿਆਂਗੇ, ਕਿੰਨੇ ਦਾ ਵੇਚੇਗਾ? ਉਹ ਕਹਿੰਦਾ ਤੂੰ ਤੇ ਬਹੁਤ ਖਤਰਨਾਕ ਬੰਦਾ ਹੈ, ਤੂੰ ਤੇ ਮੇਰੇ ਜਿਸਮ ਦੇ ਅੰਗ ਪ੍ਰਤਿਅੰਗ ਕੱਢਣ ਦੀ ਸੋਚਦਾ ਫਿਰਦਾ, ਖਬਰਦਾਰ। ਕਹਿੰਦੇ ਕਿਉਂ? ਤੂੰ ਆਪੇ ਕਹਿੰਦਾ ਮੇਰੇ ਕੋਲ ਕੁਝ ਨਹੀਂ, ਤੇ ਮੈਂ ਤੈਨੂੰ ਸਿਰਫ ਇਤਨਾ ਅਹਿਸਾਸ ਕਰਾ ਰਿਹਾ ਵਾਂ ਕਿ ਤੇਰੇ ਕੋਲ ਬਹੁਤ ਕੁਛ ਹੈ। ਤੇਰੇ ਹੱਥ ਸਲਾਮਤ ਨੇ, ਤੇਰੇ ਪੈਰ ਸਲਾਮਤ ਨੇ, ਤੇਰੀਆਂ ਅੱਖਾਂ ਸਲਾਮਤ ਨੇ। ਚੀਜ਼ਾਂ ਦਾ ਕੀ ਹੈ? ਅੱਜ ਹੈਣ ਕੱਲ ਨਹੀਂ ਹੈ। ਵਸਤੂਆਂ ਦਾ ਕੀ ਹੈ? ਅੱਜ ਹੈ ਕੱਲ ਨਹੀਂ ਹੈ। ਤੇ ਪਰਮਾਤਮਾ ਨੇ ਜੋ ਕੁਛ ਤੈਨੂੰ ਦਿੱਤਾ ਹੈ, ਉਸ ਦੀਆਂ ਉਹਨਾਂ ਦਾਤਾਂ ਨੂੰ ਅੱਖਾਂ ਤੋਂ ਓਹਲੇ ਕਰਕੇ ਇਹ ਕਹਿਣਾ ਮੇਰੇ ਕੋਲ ਕੁਝ ਵੀ ਨਹੀਂ, ਮੇਰੇ ਕੋਲ ਕੁਝ ਵੀ ਨਹੀਂ, ਇਹ ਮੂਰਖਤਾ ਹੈ। ਇਹ ਮੂਰਖਤਾ ਨਾ ਕਰੇ ਕੋਈ। ਖਿਆਲ ਕਰਨਾ, ਇਹ ਕਹਿਣਾ ਬਹੁਤ ਸੌਖਾ ਹੈ ਕਿ ਕੁਝ ਵੀ ਨਹੀਂ, ਪਰ ਬਹੁਤ ਕੁਛ ਹੈ। ਇਹ ਕਹਿਣ ਵਾਸਤੇ ਬੜੀ ਹਿੰਮਤ ਔਰ ਬੜੇ ਵਿਚਾਰ ਦੀ ਜ਼ਰੂਰਤ ਹੈ। ਹਿੰਮਤਵਰ ਲੋਕ, ਵਿਚਾਰਵਾਨ ਲੋਕ, ਬੁੱਧੀਮਾਨ ਲੋਕ ਦੇਖ ਪਾਣਗੇ ਵਟ ਵੀ ਹੈਵ। ਦ ਫੂਲਸ ਆਲਵੇਸ ਕੰਪਲੇਨ ਵਟ ਵੀ ਡੋਂਟ ਹੈਵ। ਦੋ ਕੈਟਾਗਰੀਜ਼ ਹੋ ਗਈਆਂ, ਮੂਰਖਾਂ ਦੀਆਂ ਤੇ ਸਿਆਣਿਆਂ ਦੀਆਂ। ਹੁਣ ਇਹ ਅਸੀਂ ਨਿਰਣਾ ਕਰਨਾ ਹੈ ਕਿ ਅਸੀਂ ਕਿਸ ਕੈਟਾਗਰੀ ਚ ਖਲੋਣਾ। ਮੂਰਖਾਂ ਵਾਲਿਆਂ ਚ ਕੇ ਰੱਬ ਨੂੰ ਗਾਲਾਂ ਕੱਢਦੇ ਫਿਰ ਉਹ ਇਹ ਨਹੀਂ ਹੈ, ਇਹ ਨਹੀਂ ਹੈ, ਕਿ ਸਿਆਣਿਆਂ ਦੀ ਸ਼੍ਰੇਣੀ ਚ ਆਉਣਾ ਕਿ ਅਸੀਂ ਇਹ ਵੇਖੀਏ ਮੇਰੇ ਕੋਲ ਇਹ ਵੀ ਹੈ, ਮੇਰੇ ਕੋਲ ਇਹ ਵੀ ਹੈ, ਮੇਰੇ ਕੋਲ ਇਹ ਵੀ ਹੈ। ਕੀ ਨਹੀਂ ਦੇ ਰਿਹਾ? ਜਬ ਦਾਂਤ ਨਹੀਂ ਤਬ ਦੁੱਧ ਦਿਆ, ਅਬ ਦਾਂਤ ਹੈ ਤੋ ਕਿਆ ਅੰਨ ਨਾ ਦੇ ਹੈ। ਜਿਸਨੇ ਇੰਨੇ ਇੰਤਜ਼ਾਮ ਕਰ ਰੱਖੇ ਨੇ, ਸੈਲ ਪੱਥਰ ਮੇ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਤਰਿਆ। ਜਿਨੇ ਪੱਥਰਾਂ ਦੇ ਵਿੱਚ ਪੈਦਾ ਕੀਤੇ ਕੀੜੀਆਂ ਦੇ ਵੀ ਖਾਣ ਦਾ ਇੰਤਜ਼ਾਮ ਕੀਤਾ ਹੈ, ਇਹ ਆਦਮੀ ਉਹ ਤੇਰੇ ਵਾਸਤੇ ਇੰਤਜ਼ਾਮ ਨਹੀਂ ਕੀਤੀ ਬੈਠਾ? ਪਾਜ਼ਿਟਿਵਿਟੀ ਚ ਜੀਣਾ ਸ਼ਾਇਦ ਆਈਡੀਅਲ ਜ਼ਿੰਦਗੀ ਹੈ। ਟੂ ਲਿਵ ਇਨ ਪਾਜ਼ਿਟਿਵਿਟੀ, ਮੇਰੇ ਕੋਲ ਕੀ ਕੁਛ ਹੈ, ਮੈਂ ਇਹ ਦੇਖਣਾ ਸ਼ੁਰੂ ਕਰਦਿਆਂ ਜ਼ਿੰਦਗੀ ਚੋਂ ਦੁੱਖ ਚਲਾ ਜਾਏਗਾ, ਜ਼ਿੰਦਗੀ ਚੋਂ ਦੁੱਖ ਚਲਾ ਜਾਏਗਾ। ਕੀ ਕੁਛ ਚਲਿਆ ਗਿਆ ਹੈ? ਜੇ ਮੈਂ ਉਸ ਬਾਰੇ ਸੋਚ ਵਿਚਾਰ ਚ ਪੈ ਜਾਵਾਂਗਾ ਤੇ ਜ਼ਿੰਦਗੀ ਜੀਣੀ ਬਹੁਤ ਔਖੀ ਹੋ ਜਾਏਗੀ, ਬਹੁਤ ਔਖੀ ਹੋ ਜਾਏਗੀ। ਅਕਸਰ ਮੈਂ ਦੇਖਿਆ ਜਿਉਂ ਜਿਉਂ ਆਦਮੀ ਬਜ਼ੁਰਗੀ ਚ ਆਉਣ ਲੱਗ ਪੈਂਦਾ ਨਾ, ਤਿਉਂ ਤਿਉਂ ਉਹ ਬੀਤੇ ਸਮੇਂ ਨੂੰ ਜਾਂ ਜਾ ਚੁੱਕੀਆਂ ਗੁਆਚ ਚੁੱਕੀਆਂ ਚੀਜ਼ਾਂ ਦੇ ਬਾਰੇ ਬਹੁਤਾ ਸੋਚਦਾ ਰਹਿੰਦਾ ਹੈ। ਮੇਰੇ ਕੋਲ ਇਹ ਹੁੰਦਾ ਸੀ, ਮੇਰੇ ਕੋਲ ਉਹ ਹੁੰਦਾ ਸੀ, ਤੇ ਕਈ ਵਾਰ ਵਧਾ ਚੜਾ ਕੇ ਐਗਜੈਜਰੇਟ ਕਰਕੇ ਵੀ ਯਾਦ ਕਰਦਾ ਹੈ, ਮੇਰੇ ਕੋਲ ਇਹ ਚੀਜ਼ਾਂ ਹੁੰਦੀਆਂ ਸਨ, ਕਿਉਂਕਿ ਉਹ ਸੋਚਦਾ ਹੈ ਸਮਾਂ ਤੇ ਲੰਘ ਗਿਆ, ਕਿਸੇ ਨੂੰ ਕੀ ਪਤਾ ਮੈਂ ਕਿਹੋ ਜਿਹਾ ਵਕਤ ਕੱਢਿਆ, ਸੋਚ ਕੇ ਹੀ ਦਿਲ ਖੁਸ਼ ਕਰ ਲਾਂ ਕਿ ਇਹ ਚੀਜ਼ਾਂ ਹਨ। ਲੇਕਿਨ ਅੰਦਰ ਇੱਕ ਦੁੱਖ, ਇੱਕ ਪੀੜਾ ਜਵਾਨੀ ਦੇ ਚਲੇ ਜਾਣ ਦਾ, ਬਚਪਨੇ ਦੇ ਚਲੇ ਜਾਣ ਦਾ, ਬੁਢਾਪੇ ਚ ਜਾ ਕੇ ਜ਼ਿਆਦਾ ਮਹਿਸੂਸ ਹੁੰਦਾ ਹੈ। ਔਰ ਖਿਆਲ ਰਹੇ, ਬੁਢਾਪੇ ਦੇ ਵਿੱਚ ਸ਼ੁਕਰ ਪਰਮਾਤਮਾ ਦਾ ਉਹੀਓ ਕਰ ਪਾਏਗਾ ਜਿਹਨੇ ਜਵਾਨੀ ਚ ਪਰਮਾਤਮਾ ਦਾ ਸ਼ੁਕਰ ਕੀਤਾ ਹੋਵੇਗਾ। ਜਿਹਨੇ ਜਵਾਨੀ ਚ ਸ਼ੁਕਰ ਨਹੀਂ ਨਾ ਕੀਤਾ, ਬੁਢਾਪੇ ਦੇ ਵਿੱਚ ਤੇ ਉਹ ਹਰ ਗੱਲ ਤੇ ਰੱਬ ਨੂੰ ਬੁਰਾ ਹੀ ਕਹੇਗਾ। ਜਦੋਂ ਗੋਡੇ ਨਾ ਚੱਲਣਗੇ ਤਾਂ ਵੀ, ਤੇ ਜਦੋਂ ਰਾਤ ਨੀਂਦ ਨਾ ਆਵੇਗੀ ਤਾਂ ਵੀ, ਤੇ ਜਦੋਂ ਆਪਣੇ ਸਾਹਮਣੇ ਜਵਾਨ ਬੰਦਿਆਂ ਨੂੰ ਖਾਂਦਿਆਂ ਦੇਖੇਗਾ ਤਾਂ ਵੀ, ਉਹ ਹਰ ਗੱਲ ਤੇ ਸ਼ਿਕਾਇਤ ਕਰੇਗਾ, ਹਰ ਗੱਲ ਤੇ ਸ਼ਿਕਵਾ ਕਰੇਗਾ। ਸ਼ੁਕਰ ਉਹੀ ਓ ਮਨਾਏਗਾ ਜਿਹਨੇ ਸ਼ੁਕਰ ਕਰਨਾ ਸਿੱਖਿਆ ਹੈ। ਮੈਂ ਫਿਰ ਕਹਿ ਦਿਆਂ, ਸ਼ੁਕਰ ਕਰਨਾ ਬਹੁਤ ਔਖਾ ਹੈ, ਇਲਜ਼ਾਮ ਦੇਣਾ ਬਹੁਤ ਸੌਖਾ ਹੈ, ਪੁਆਇੰਟ ਆਊਟ ਕਰ ਲੈਣਾ ਬਹੁਤ ਸੌਖਾ ਹੈ। ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਗੁਰਦੇਵ ਕਹਿ ਰਹੇ ਨੇ, ਇਸ ਦੁਨੀਆਂ ਚ ਐਸੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜਿਨ੍ਹਾਂ ਦਾ ਸਾਰੀ ਜ਼ਿੰਦਗੀ ਇੱਕ ਤੋਂ ਬਾਅਦ ਇੱਕ ਦੁੱਖਾਂ ਦੇ ਵਿੱਚ ਔਰ ਦੁੱਖਾਂ ਦੇ ਨਾਲ ਨਾਲ ਭੁੱਖਾਂ ਦੇ ਵਿੱਚ ਬੀਤਦਾ ਹੈ। ਪਰ ਇਹ ਵੀ ਦਾਤ ਤੇਰੀ ਦਾਤਾਰ, ਜੇ ਕਿਸੇ ਨੂੰ ਭੁੱਖ ਵਿੱਚ ਰੱਖਿਆ ਹੈ। ਹੁਣ ਖਿਆਲ ਕਰਨਾ, ਇਸ ਪੰਕਤੀ ਦਾ ਅਰਥ ਜੇਕਰ ਠੀਕ ਨਾ ਕੀਤਾ ਜਾਏ ਤੇ ਜਿੰਨੀ ਕਮਿਊਨਿਸਟ ਬਰਾਦਰੀ ਹੈ ਨਾ, ਕਾਲ ਮਾਰਕਸੀਅਨ ਬਰਾਦਰੀ, ਉਹ ਪੱਕੀ ਪੱਕੀ ਦੁਸ਼ਮਣ ਹੋ ਜਾਏਗੀ। ਔਰ ਅੱਜ ਤੱਕ ਇਸ ਪੰਕਤੀ ਦਾ ਅਰਥ ਕਰਨ ਵਕਤ ਲੋਕਾਂ ਨੇ ਜ਼ਰਾ ਵੀ ਸਮਝਦਾਰੀ ਦਾ ਪਹਿਚਾਨ ਨਹੀਂ ਦਿੱਤੀ ਹੈ ਔਰ ਸਿੱਧਾ ਕਹਿਤਾ ਵੀ ਜਿੰਨਿਆਂ ਨੂੰ ਰੱਬ ਨੇ ਭੁੱਖਾ ਭੁੱਖਾ ਜਿਹੜਾ ਜਗਾ ਨਾ, ਉਹਨੂੰ ਤੇ ਰੱਬ ਨੇ ਭੁੱਖਾ ਰੱਖਿਆ, ਬੰਦੇ ਨੇ ਥੋੜੀ ਭੁੱਖਾ ਰੱਖਿਆ। ਆਇਆ ਨਾ, ਕਹਿ ਰਹੇ ਨੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਵੀ ਕਿਸੇ ਨੂੰ ਉਹਨੇ ਭੁੱਖਾ ਰੱਖਿਆ, ਕਿਸੇ ਨੂੰ ਉਹਨੇ ਦੁੱਖ ਚ ਰੱਖਿਆ। ਤੇ ਫਿਰ ਜਿਹੜਾ ਕੈਪੀਟਲਿਸਟ ਸੋਚਦਾ ਆਦਮੀ ਹੈ, ਪਦਾਰਥਵਾਦ ਭੋਗਵਾਦ ਦਾ ਆਦਮੀ ਹੈ, ਉਸਨੇ ਇਹਨਾਂ ਪੰਕਤੀਆਂ ਦਾ ਬੜਾ ਨਜਾਇਜ਼ ਫਾਇਦਾ ਉਠਾਇਆ। ਚਾਹੇ ਉਹ ਕਿਸੇ ਧਾਰਮਿਕ ਗ੍ਰੰਥ ਵਿੱਚ ਕਿਸੇ ਰੂਪ ਚ ਲਿਖੇ ਹੋਣ, ਤੂੰ ਦੁਖੀ ਹੈ, ਤੂੰ ਗਰੀਬ ਹੈ, ਤੂੰ ਬਿਮਾਰ ਹੈ, ਤੇਰੇ ਪੂਰਵ ਜਨਮਾਂ ਦੇ ਪਾਪਾਂ ਦਾ ਕਾਰਨ ਹੈ, ਮੈਂ ਸੁਖੀ ਹਾਂ, ਮੈਂ ਅਮੀਰ ਹਾਂ, ਤੇ ਮੇਰੇ ਪੁੰਨ ਸੀਗੇ, ਮੇਰੇ ਤੇ ਰੱਬ ਦੀ ਬਹੁਤੀ ਮਿਹਰ ਸੀਗੀ। ਜਦੋਂ ਇਥੋਪੀਆ, ਸੋਮਾਲੀਆ, ਜ਼ਾਇਰ ਜੈਸੇ ਇਹਨਾਂ ਅਫਰੀਕੀ ਗਰੀਬ ਮੁਲਕਾਂ ਚ, ਜਾਂ ਹਿੰਦੁਸਤਾਨ ਦੇ ਵਿੱਚ, ਫਿਲੀਪੀਨਸ ਦੇ ਵਿੱਚ, ਗਰੀਬ ਮੁਲਕਾਂ ਦੇ ਵਿੱਚ ਲੋਕਾਂ ਨੂੰ ਭੁੱਖ ਨਾਲ ਤੜਫਦਿਆਂ ਮਰਦਿਆਂ ਦੇਖਦੇ ਤੇ ਕਈ ਜਾਣੇ ਕਹਿੰਦੇ ਨੇ, ਦੇਖੋ ਅਸੀਂ ਕਿੱਡੀਆਂ ਕਿਸਮਤ ਵਾਲੇ ਹਾਂ, ਇਹ ਤੇ ਤਾਂ ਭੁੱਖੇ ਮਰ ਰਹੇ ਨੇ, ਕਰਮ ਨੇ ਰੱਬ ਸਜਾ ਦੇ ਰਿਹਾ ਇਹਨਾਂ ਨੂੰ, ਰੱਬ ਇਹਨਾਂ ਨੂੰ ਸਜਾ ਦੇ ਰਿਹਾ। ਉਸ ਵੇਲੇ ਛਾਤੀ ਹੋਰ ਚੌੜੀ ਆਪਣੀ ਕਰ ਲੈਂਦੇ ਹੋ ਕਿ ਅਸੀਂ ਤੇ ਬੜੇ ਪੁੰਨੀ ਹਾਂ, ਸਾਡੀ ਕਿਸਮਤ ਤਾਂ ਬਹੁਤ ਚੰਗੀ ਹੈ। ਲੇਕਿਨ ਖਿਆਲ ਰੱਖਣਾ, ਇਸ ਦਾ ਅਰਥ ਇਹ ਬਿਲਕੁਲ ਵੀ ਨਹੀਂ ਹੈ। ਕੇਤਿਆਂ ਦੁੱਖ ਭੁੱਖ ਸਦ ਮਾਰ, ਕੇਤਿਆਂ ਕਈਆਂ ਨੂੰ ਦੁੱਖ ਹੈ, ਭੁੱਖ ਹੈ, ਸਦ ਮਾਰ ਇਹਨਾਂ ਦੀ ਮਾਰ ਪੈ ਰਹੀ ਹੈ, ਦੁੱਖ ਦੀ ਔਰ ਭੁੱਖ ਦੀ ਮਾਰ ਇਹਨਾਂ ਨੂੰ ਪੈ ਰਹੀ ਹੈ। ਸਵਾਲ ਉੱਠਦਾ ਹੈ, ਭੁੱਖ ਦੀ ਮਾਰ ਕੌਣ ਮਾਰ ਰਿਹਾ ਹੈ? ਕੋਈ ਨਹੀਂ ਮਾਰ ਰਿਹਾ ਹੈ। ਜਿਹੜੇ ਮੁਲਕਾਂ ਦੇ ਵਿੱਚ ਅੱਜ ਯੁੱਧ ਤੁਸੀਂ ਦੇਖ ਰਹੇ ਹੋ, ਲੜਾਈ ਤੁਸੀਂ ਦੇਖ ਰਹੇ ਹੋ, ਜਿਹੜੇ ਮੁਲਕਾਂ ਦੇ ਵਿੱਚ ਸਿਵਲ ਵਾਰ ਤੁਸੀਂ ਦੇਖ ਰਹੇ ਹੋ, ਇਹਨਾਂ ਮੁਲਕਾਂ ਦੇ ਵਿੱਚ ਇਸ ਤਕਲੀਫ ਦਾ ਕਾਰਨ ਉੱਥੋਂ ਦੇ ਬੰਦੇ ਨਹੀਂ, ਨਾ ਹੀ ਰੱਬ ਹੈ, ਇਹ ਕਸੂਰਵਾਰ ਨੇ ਉੱਥੋਂ ਦੇ ਪੋਲੀਟੀਸ਼ੀਅਨ, ਰਾਜਨੇਤਾ ਦਾ ਕਸੂਰ ਹੈ, ਇਹ ਰਾਜਨੇਤਾਵਾਂ ਦਾ ਕਸੂਰ ਹੈ, ਗਲਤ ਪਾਲਿਸੀਜ਼ ਦਾ ਕਸੂਰ ਹੈ, ਬੰਦੇ ਦਾ ਕਸੂਰ ਨਹੀਂ। ਕੈਲੀਫੋਰਨੀਆ ਰੇਗਿਸਤਾਨ ਸੀ ਇੱਕ ਟਾਈਮ 'ਚ, ਅੱਜ ਕੈਲੀਫੋਰਨੀਆ 'ਚ ਹਰਿਆਲੀ ਹੈ, ਅੱਜ ਇੱਥੇ ਤੁਸੀਂ ਪਹਾੜ ਵੀ ਹਰੇ ਭਰੇ ਦੇਖਦੇ ਹੋ, ਪਾਣੀ ਦੀ ਵੀ ਕੋਈ ਕਮੀ ਨਹੀਂ ਦੇਖਦੇ ਹੋ। ਇਸ ਰੇਗਿਸਤਾਨ ਨੂੰ ਇਹ ਸ਼ਕਲ ਕਿਸਨੇ ਦਿੱਤੀ ਹੈ? ਆਦਮੀ ਦੀ ਮਿਹਨਤ ਨੇ ਦਿੱਤੀ, ਆਦਮੀ ਦੇ ਦਿਮਾਗ ਨੇ ਦਿੱਤੀ। ਪਰ ਜੇ ਕੋਈ ਕਾਹਿਲ ਔਰ ਜਾਹਿਲ ਹੋ ਕੇ ਹੱਥ ਤੇ ਹੱਥ ਰੱਖ ਕੇ ਬੈਠ ਜਾਏ ਤੇ ਨਾਲੇ ਇਲਜ਼ਾਮ ਦੇਈ ਜਾਵੇ ਰੱਬ ਨੂੰ ਕਿ ਰੱਬ ਨੇ ਮਾਰ ਮਾਰੀਏ ਸਾਨੂੰ, ਅਸੀਂ ਕੀ ਕਰੀਏ, ਕਸੂਰ ਰੱਬ ਦਾ ਨਹੀਂ, ਫਿਰ ਤੇਰਾ ਹੋ ਗਿਆ। ਜਦੋਂ ਜਦੋਂ ਆਦਮੀ ਆਪਣੇ ਕਰਮ ਦੀ ਸ਼ਕਤੀ ਨੂੰ ਭੁਲਾ ਦੇਵੇਗਾ, ਉਦੋਂ ਉਦੋਂ ਉਹਦੀ ਜ਼ਿੰਦਗੀ 'ਚ ਦੁੱਖ ਔਰ ਭੁੱਖ ਆਵੇਗੀ ਆਵੇਗੀ। ਜਦੋਂ ਜਦੋਂ ਆਦਮੀ ਮਿਹਨਤ ਐਫਰਟਸ ਕਰਨ ਲੱਗ ਪਏਗਾ, ਦੁੱਖ ਔਰ ਭੁੱਖ ਦੂਰ ਹੋ ਜਾਣਗੇ। ਥੋੜ੍ਹਾ ਜਿਹਾ ਇਸ ਦਾ ਮੈਂ ਹੋਰ ਵਿਸਥਾਰ ਦੇਵਾਂ ਤੇ ਦੁੱਖ ਤਿੰਨ ਕਿਸਮ ਦੇ ਨੇ, 3 types ਆਫ ਦੁੱਖ, ਆਦ ਦੈਵਕ, ਆਦ ਭੌਤਿਕ, ਆਧਿਆਤਮਿਕ। ਆਦ ਭੌਤਿਕ ਦੁੱਖ ਕਿਹੜੇ ਨੇ? ਆਦ ਭੌਤਿਕ ਦੁੱਖ ਉਹ ਨੇ, ਪੰਜਾਂ ਭੂਤਾਂ ਤੋਂ ਸਰੀਰ ਬਣਿਆ ਨਾ ਸਾਡਾ, ਤੇ ਇਸ ਸਰੀਰ ਨੂੰ ਵਾਤ ਪਿੱਤ ਕਫ ਦੇ ਵਧਣ ਨਾਲ ਗੈਸ ਦੀ ਤਕਲੀਫ ਹੋ ਰਹੀ ਜੀ, ਸਰੀਰ ਚ ਕੋਈ ਰੋਗ ਹੋ ਰਿਹਾ ਹੈ, ਇਹ ਇੱਕ ਦੁੱਖ। ਇੱਕ ਇਹ ਆਦ ਦੈਵਕ ਦੁੱਖ, ਆਦ ਦੈਵਕ ਮਤਲਬ ਡਿਵਾਈਨ ਪਾਵਰਸ ਦੇ ਰਾਹੀਂ ਜਿਹੜਾ ਦੁੱਖ ਆਉਂਦਾ, ਜਿਵੇਂ ਅਰਥਕੁਏਕ, वॉल्केनोज फट जाने, भूचाल आ जाने, साइक्लोन आ जाने, सोका पै जाना, ये तो बंदे का कसूर कोई नहीं, ये तो किसी बंदे दे राही नहीं हो रहा। यह जो प्रकृति दियां, कुदरत दियां, नेचर दियां जो पावर्स ने जो बंदे दे एडवर्स हो जान तो बंदा उत्थे बिल्कुल लाचार है। तीसरा दुख हुंदा है आध्यात्मिक दुख, जिन्हों असी कह सकते हैं मानसिक दुख। मन दे दुख केड़े ने? चिंता, कलेश, अहंकार, मोह, ये भी बड़े दुख ने। तीन किस्म दे दुख, जेड़े दुख ते साडे शरीर विच आ गए किसी बीमारी दे रूप विच। कई बार आदमी दियां लापरवाहियां करके आंदे ने, पर कुछ रोग ऐसे ने जिवें कैंसर हो जाए किसी नूं, किसी भी किस्म दा, मेनी टाइप्स ऑफ कैंसर। हुण इहदे विच तुसीं किन्ना उच्चा सुच्चा जिंदगी रखी सी, खाना पीना रख्या सी, पर हो गई तो तुसीं की कर सकदे हो, इलाज ही कराना पवेगा। किधरे किधरे दुख जिहड़े इहो जिहे शरीर नूं आंदे ने, इह भोगने पैंदे ने, इहनां नूं हटा नहीं सकदा आदमी। पर जिहड़े मानसिक दुख ने इन्हां तो बचिया जा सकता है, जे आदमी विवेक, सत विचार, सत संग, नाम बाणी, नाम जप करदा रहे, ते मन विचों फिर चिंता, क्रोध, मोह, हंकार दे ए जड़े दुख ने ना, कम से कम इथों छुट्टी परमानेंट मिल सकती जे आदमी यतन करे ते। पर आद दैविक दुख माने अर्थक्वेक, साइक्लोन वर्गे जड़े नेचर तो, कुदरत तो जड़े दुख इंसान नूं मिलदे ने, ए साडे हथ वस नहीं कि असीं नूं कंट्रोल कर सकीए। कहते हैं दुख भूख सद मार, ये जड़ा दुख आद दैवक या कुदरती जड़ा आंदा है, कहते ने यह परमेश्वर की रजा या कुदरत है, इट इज द नेचर विच इज गिविंग। लेकिन जो कुछ भी हो रहा है उसके पाने च हो रहा है। बंद खलासी पाने हुए होर आख न सके कोई, कहते ने जेकर असी बंद खलासी अपनी करानी, बंद खलासी माने जे छुट्टी असी लैनी ना सोचा विचारां तो, सीधी जी गल सानू स्वीकार करना पएगा कि जो हो रहा है, जैसा हो रहा है, सब मेरे प्रभु दी रजा विच हो रहा है, उदी मौज विच हो रहा है, उदी मर्जी विच हो रहा है, उदी मौज नाल दिन होया, उदी मौज नाल रात, उदी मौज विच जन्म होया, उदी मौज विच मौत, उसकी मौज है, होर आख न सके कोई। किंदे होर की कहिए, इतना समझ ले, इतना कह ले कि जो कर रहा है प्रभु तू कर रहे हैं। जे को खायक आखण पाए, ओ जाने जेत्या मुंह खाए। किंदे ने जो कुछ तू लिया, जो कुछ तू खादा, जो कुछ तू भोगया इस जिंदगी दे विच, तू जानदा है। जे को जिसनू मिलिया है, जे को खायक आखण पाए, जिन्हों मिलिया है संसार दा ए सुख, वो जानदा है मैनू मिलिया है, वो जानदा है कि जो मैनू मिलिया है उदे बदले च मैनू धन्यवाद देना चाहिदा है। मैं नहीं दे रहा, अंदरों ते भी पता होंदा है ना कि मैं नहीं दे रहा, मैं बेईमान हो रहा वा, इसका एहसास भी ते आदमी नू बिल्कुल है। आपे जाने आपे दे, आखे से भी के ही के, आप दिंदा है आप ही लै लैंदा है। दिता उसने तो लैण दा भी हक उसनू वापस बिल्कुल पूरा है, उसका है। एक बड़े सत्संगी पति पत्नी, बड़े सत विचार, सात्विक भजन बंदगी करने वाला जोड़ा व्याह तो कुछ साल बाद जुड़वा बच्चे दो बेटे हुए सन। पिता सवेर दा गया, शाम नू घर वापस परतिया सी। पत्नी ने कहा कि अज जरा बड़ी कुछ गैर गंभीर कुछ विचार तुहाडे नाल करनी, खा पी लो फिर गल करनी। पति नू भोजन खलान तो बाद पुछदा है कि ऐसी केड़ी गल है, इन्ना गंभीर ते तेनू मैं कदी देखिया नहीं, कुछ खास? कहिंदी हां। कहिंदी कुछ साल पहले मैनू किसे ने अपनी एक चीज दिती सी, अमानत मेरे कोल रखी सी, आज वो मेरे कोल वापस लैण आया है, पर उस चीज नाल कुछ प्यार इन्ना पै गया है, देण नू जी कुछ बेईमान है, की ख्याल है मैनू देना चाहिदा वापस के नहीं? पति कहिंदा है कि ये तू किहो जी गल कर दी पई, कैसी मूर्खा वाली तू गल कर रही है, असीं गुरु नानक दे सिख हां, गुरु नानक दे प्रेमी हां, गुरु नानक ने सानू उपदेश दिता है कि किसी भी अमानत नू ਖਿਆਨਤ ਨਹੀਂ ਕਰਨੀ ਚਾਹੀਦੀ, ਜੇ ਆਇਆ ਵਾਪਸ ਤੇ ਉਹਨੂੰ ਵਾਪਸ ਦੇ ਦਿਓ। ਕਹਿੰਦੀ ਬਹੁਤ ਬਿਹਤਰ, ਬਹੁਤ ਅੱਛਾ। ਇਹਨਾਂ ਕਹਿ ਕੇ ਤੇ ਹੁਣ ਅੱਖਾਂ ਜਦੋਂ ਆਂਸੂ ਨਿਕਲ ਆਏ। ਕਹਿੰਦੇ ਹੁਣ ਇਹ ਆਂਸੂ ਕਿਉਂ, ਇੰਨਾ ਮੋਹ ਉਸ ਚੀਜ਼ ਨਾਲ? ਕਹਿੰਦੀ ਇੰਨਾ ਨਹੀਂ ਪਰ ਥੋੜਾ ਜਿਹਾ ਹੈ ਸੀ, ਪਰ ਗੱਲ ਕਰਕੇ ਹੁਣ ਉਹ ਨਿਕਲ ਗਿਆ ਹੈ। ਇਹਨਾਂ ਅਥਰੂਆਂ ਦੇ ਰੂਪ ਵਿੱਚ ਮੇਰਾ ਮੋਹ ਨਿਕਲ ਗਿਆ ਉਸ ਚੀਜ਼ ਤੋਂ। ਪਤੀ ਨੂੰ ਕਹਿੰਦੀ ਹੁਣ ਆਓ ਮੇਰੇ ਨਾਲ, ਮੈਂ ਤੁਹਾਨੂੰ ਦਿਖਾਵਾਂ ਕੀ ਹੈ। ਪਿਛਲੇ ਕਮਰੇ ਚ ਖੋਲਿਆ, ਦੋਨੋਂ ਬੱਚਿਆਂ ਦੀ ਲਾਸ਼ ਚਿੱਟੀ ਚਾਦਰ ਪਾਈ ਹੋਈ। ਕਹਿੰਦੀ ਬੱਚੇ ਖੇਡ ਰਹੇ ਸਨ ਛੱਤ ਤੇ, ਪਤੰਗ ਉਡਾ ਰਹੇ ਸਨ। ਉਡਾਉਂਦਿਆਂ ਉਡਾਉਂਦਿਆਂ ਪਤੰਗ ਡੋਰਾਂ ਫਸ ਗਈਆਂ, ਐਸੀ ਇਹਨਾਂ ਨੇ ਦੌੜ ਲਗਾਈ, ਛੱਤ ਤੋਂ ਗਿਰ ਗਏ। ਤੁਰੰਤ ਦੋਨੋਂ ਹੀ ਸਿਰ ਫਟ ਗਿਆ ਸੀ, ਤੁਰੰਤ ਉੱਥੇ ਹੀ ਮੌਤ ਹੋ ਗਈ। ਇਹ ਅਮਾਨਤ ਸੀ ਜੋ ਪਰਮਾਤਮਾ ਨੇ ਸਾਨੂੰ ਦਿੱਤੀ ਸੀ, ਅੱਜ ਉਹ ਸਾਡੇ ਤੋਂ ਵਾਪਸ ਲੈ ਰਿਹਾ ਹੈ। ਮੇਰਾ ਮੋਹ ਕਹਿ ਰਿਹਾ ਸੀ ਕਿਵੇਂ ਦੇ ਦੇਵਾਂ ਵਾਪਸ, ਮਸਾਂ ਮਸਾਂ ਮਿਲੇ ਸਨ ਮੇਰੇ ਲਾਲ, ਪਰ ਅੱਜ ਪ੍ਰਭੂ ਨੇ ਵਾਪਸ ਫਿਰ ਲੈ ਲਈ ਮੇਰੇ ਕੋਲੋਂ। ਪਰ ਪਤੀ ਕਹਿੰਦਾ ਹੈ, ਇਹ ਗੁਰਮੁਖ ਕਹਿੰਦਾ ਹੈ, ਕਹਿੰਦੇ ਕਿ ਆਪੇ ਜਾਣੇ ਆਪੇ ਦੇ, ਆਖੇ ਸੇ ਵੀ ਕਹੀ ਕੇ, ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾ। ਹੇ ਨਾਨਕ, ਜਿਹਨੂੰ ਇੰਨਾ ਸਬਰ ਸੰਤੋਖ ਔਰ ਜਿਹਨੂੰ ਇੰਨੀ ਸਿਫਤ ਸਲਾਹ ਕਰਨ ਦੀ ਸ਼ਕਤੀ ਪ੍ਰਭੂ ਨੇ ਦਿੱਤੀ ਹੈ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਜਿਹੜਾ ਸਿਰ ਝੁਕਾ ਸਕਦਾ ਹੈ, ਕਹਿ ਸਕਦਾ ਹੈ ਕਿ ਰਾਜੀ ਹੈ ਉਸੀ ਰਜ਼ਾ ਮੇ, ਜਿਸਮੇ ਤੇਰੀ ਰਜ਼ਾ ਹੈ, ਯਹਾਂ ਯੂੰ ਵੀ ਵਾਹ ਵਾਹ ਹੈ, ਔਰ ਵੂੰ ਵੀ ਵਾਹ ਵਾਹ ਹੈ। ਖਿਆਲ ਕਰਨਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਸੁਨੇਹਾ ਪਹੁੰਚਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਕਿ ਸਰਹੰਦ ਦੀਆਂ ਦੀਵਾਰਾਂ ਚ ਇਹਨਾਂ ਮਾਸੂਮ ਬੱਚਿਆਂ ਨੂੰ ਚਿਣ ਦਿੱਤਾ ਗਿਆ, ਸਿਰਫ ਕਸੂਰ ਇਤਨਾ ਕਿ ਉਹ ਕਲਗੀਧਰ ਦੇ ਬੱਚੇ ਨੇ। ਇੰਨੇ ਛੋਟੇ ਪਿਆਰੇ ਪਿਆਰੇ ਲਾਲ ਜਿਨ੍ਹਾਂ ਨੂੰ ਗੋਦ ਵਿੱਚ ਖੜਾਇਆ, ਜਿਨ੍ਹਾਂ ਦੀ ਅਜੇ ਜਵਾਨੀ ਵੀ ਨਹੀਂ ਸੀ ਦੇਖੀ, ਐਸੇ ਨੰਨੇ ਮੁੰਨੇ ਬਾਲਾਂ ਦੀ ਸ਼ਹੀਦੀ ਦਾ ਇਹ ਸੁਣਿਆ ਸੁਣ ਕੇ ਸ਼ਾਂਤ ਮੂਰਤੀ, ਪ੍ਰੇਮ ਦੀ ਮੂਰਤੀ ਸਤਿਗੁਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਆਪੇ ਜਾਣੇ ਆਪੇ ਦੇ, ਆਪ ਜਾਣਦਾ ਹੈ ਉਹ ਕਦੋਂ ਦੇ ਦੇਗਾ, ਉਹ ਆਪ ਜਾਣਦਾ ਉਹਨੇ ਕਦੋਂ ਵਾਪਸ ਲੈ ਲੈਣਾ ਹੈ। ਲੇਕਿਨ ਫੇਰ ਵੀ ਇਹੋ ਜਿਹੇ ਹਾਲਾਤ ਵਿੱਚ ਵੀ ਜੋ ਸਲਾਹ ਕਰ ਸਕਦਾ ਹੈ, ਜੋ ਮਹਿਮਾ ਗਾ ਸਕਦਾ ਹੈ ਪ੍ਰਭੂ ਦੀ, ਕਹਿੰਦੇ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਮਾਮੂਲੀ ਨਹੀਂ ਹੈ ਐਸਾ ਬੰਦਾ। ਉਹਨੂੰ ਮਾਮੂਲੀ ਨਹੀਂ ਸਮਝਣਾ ਚਾਹੀਦਾ, ਉਹਨੂੰ ਆਰਡੀਨਰੀ ਤਾਂ ਬਿਲਕੁਲ ਨਹੀਂ ਸਮਝਣਾ। ਦੇ ਆਰ ਐਕਸਟਰਾ ਆਰਡੀਨਰੀ ਪੀਪਲ, ਖਾਸ ਕਿਸਮ ਦੇ ਲੋਕ ਨੇ। ਹਰ ਅਰਦਾਸ ਤੋਂ ਬਾਅਦ ਤਾਂ ਹੀ ਤਾਂ ਮੰਗ ਮੰਗੀ ਜਾਂਦੀ ਨਾ, ਸਹੀ ਪਿਆਰੇ ਮੇਲ ਜਿੰਨਾ ਮਿਲਿਆ, ਜਿੰਨਾਂ ਨੂੰ ਮਿਲ ਕੇ ਪ੍ਰਭੂ ਤੇਰੀ ਯਾਦ ਆ ਜਾਵੇ, ਐਸਿਆਂ ਦੀ ਮੁਲਾਕਾਤ ਕਰਾ, ਐਸੇ ਪਾਤਸ਼ਾਹਾਂ ਦੀ ਮੁਲਾਕਾਤ ਕਰ। ਪਾਤਸ਼ਾਹ ਨੇ ਉਹ ਲੋਕ, ਰਾਜਾ ਨੇ ਉਹ ਲੋਕ। ਇੱਕ ਉਰਦੂ ਦੇ ਸੰਤ ਸ਼ਾਇਰ ਕਹਿੰਦਾ ਹੈ ਕਿ ਜਿਹੜਾ ਉਸ ਮਾਲਕ ਦੀ ਰਜ਼ਾ ਵਿੱਚ, ਉਸ ਮਾਲਕ ਦੀ ਮਰਜ਼ੀ ਦੇ ਵਿੱਚ ਜੀਂਦਾ ਹੈ ਉਹ ਫਕੀਰ ਹੈ, ਤੇ ਫਕੀਰਾਂ ਦੀ ਦੁਨੀਆ ਤੇ ਕਮਾਲ ਦੀ ਦੁਨੀਆ ਹੈ, ਕਿ ਫਕੀਰੋਂ ਕੀ ਦੁਨੀਆ ਅਜਬ ਹੈ ਨਿਰਾਲੀ, ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ, ਕਭੀ ਫਾਕਾ ਦਾਨਾ ਕਭੀ ਖੀਰ ਥਾਲੀ, ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ, ਕੋਈ ਕਰੇ ਪੂਜਾ ਕੋਈ ਦੇਵੇ ਗਾਲੀ, ਸਦਾ ਉਨਕੇ ਚਿਹਰੇ ਪੇ ਰਹਤੀ ਹੈ ਲਾਲੀ, ਨਾ ਮਰਨੇ ਕੀ ਚਿੰਤਾ ਨਾ ਜੀਨੇ ਕੀ ਆਸ਼ਾ, ਯਹੀ ਤੋ ਹੈ ਸ਼ਹਿਨ ਸ਼ਾਹੀ ਨਿਰਾਲੀ। ਸ਼ਹਿਨ ਸ਼ਾਹ ਹੁੰਦੇ ਨੇ ਉਹ ਲੋਕ ਜਿਨ੍ਹਾਂ ਦੇ ਅੰਦਰ ਇੰਨਾ ਸਬਰ ਔਰ ਸੰਤੋਖ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਹੁਣ ਅਗਲੀ ਪੌੜੀ ਦੇ ਪ੍ਰਾਰੰਭ ਦੇ ਵਿੱਚ ਪਰਮਾਤਮਾ ਦੀ ਉਸਤਤ ਇੱਕ ਬੜੇ ਸੁੰਦਰ ਨਾਮ ਨਾਲ ਸ਼ੁਰੂ ਕਰ ਰਹੇ। ਉਹ ਕਹਿੰਦੇ ਨੇ ਦੁਨੀਆਂ ਚ ਹਰ ਚੀਜ਼ ਦਾ ਮੁੱਲ ਹੈ, ਇਸ ਦੁਨੀਆਂ ਦੇ ਬਾਜ਼ਾਰ ਵਿੱਚ ਹਰ ਚੀਜ਼ ਵਿਕਦੀ ਹੈ, ਹਰ ਚੀਜ਼ ਵਿਕਾਊ ਹੈ, ਹਰ ਚੀਜ਼ ਵਿਕਦੀ ਹੈ, ਮੋਲ ਹੈ ਉਸਦਾ। ਕਹਿੰਦੇ ਨਾ ਐਵਰੀ ਪਰਸਨ ਹੈਜ਼ ਇਟਸ ਪ੍ਰਾਈਸ, ਯੂ ਜਸਟ ਹੈਵ ਟੂ ਪੇ ਇਟ। ਖਰੀਦ ਲਓ, ਕਿਸੇ ਨੂੰ ਖਰੀਦ ਲਓ। ਤਨ ਵਿਕਦਾ ਹੈ ਇੱਥੇ, ਮਨ ਵਿਕਦਾ ਹੈ ਇੱਥੇ, ਧਨ ਵਿਕਦਾ ਹੈ ਇੱਥੇ, ਇਮਾਨ ਵਿਕਦੇ ਨੇ ਇੱਥੇ, ਹੋਰ ਤੇ ਹੋਰ ਧਰਮ ਵਿਕਦਾ ਹੈ, ਸੱਚ ਵਿਕਦਾ ਹੈ, ਸਭ ਕੁਝ ਵਿਕਦਾ ਹੈ, ਜੋ ਮਰਜ਼ੀ ਖਰੀਦ ਲਓ। लेकिन अगर कोई चीज नहीं बिक सकती है जो अमूल है, अमोल है, अमूल मैंने अमोल, अमोल अर्थ जिदा कोई मोल पाया ना जा सकता, केंद्र इको एक अमूल है परमात्मा तू खुद, तेरा कोई मोल नहीं है। हुन चूंकि परमात्मा अमूल्य है, चूंकि परमात्मा अनमोल है, चूंकि परमात्मा प्राइसलेस है, तो फिर केंद्र उदर नाल जुड़ी हर चीज अमूल हो गई। ख्याल करना आदमी दी शोभा आदमी दी संगत तो नजर आती है। जेड़ा आदमी जिहो जी संगत विच बैठा होवे ना ओदी शोभा ओहो जी हो जाती है। माड़ियां दी संगत विच बैठो तुसी माड़े ना भी होवो माड़े अखवाओगे। शराबियां दी संगत विच बह जाओ भावें उत्थे बह के कोका कोला पींदे होवो दूरों देखण वाला कहेगा ए भी शराबी ए भी पींदा है ए भी बैठा उत्थे खोल के बोतल बैठा सी किसे नूं की पता की कर रहे सी। जुआरियां दी संगत विच बैठ जाओ देखण वाला जुआरी कहेगा। संगत तो आदमी दी पहचान है किहो जी संगत विच बैठा है। साढ़े महापुरुष जिन्हां दी बड़ी बख्शिश कृपा और जिन्हां दा बहुत संग इस शरीर नूं मिलिया वो एक बड़ी सोहनी कहानी क्या करदे सन। आई ऑलवेज से दैट अ सेंट इज अ स्टोरी टेलर। कहानी दे रस्ते नूं कहानी दे राही वो बड़ी बड़ियां उच्चियां चीजां नूं सौखे करके समझा देंदे। कहिंदे एक चोर चोरी करके भज रहा सी मगर उसदे लोक पै के देख लिया उन्होंने मगर मगर दुनिया अगे अगे चोर पुलिस वाले ने देख लिया वो भी नाल दौड़ पाए मगर हुन चोर बड़ी स्पीड च भज रहा है पुलिस मगर है बंदे मगर ने किन्ने ने पुलिस वाले चलते चलते एक महात्मा दी कुटिया दे करीब पहुंचे। वो किन्ने ने भी इथे किधरे इथे तो नहीं हैगा और चोर सचमुच अंदर वड़िया सीगा उन्हां दे उस डेरे विच सीगा क्योंकि दिखिया कि बड़े सारे बैठे ने तो मैं भी विच बढ़ जाऊंगा तो की पता लगेगा भीड़ विच आदमी खो जाता है। पुलिस वाले अंदर आ गए उस चोर ने की कीता उन्हें देखा भी इतने सारे साध बैठे ने कोई चिट्टे कपड़े पाई बैठा है तो कोई पगवे कपड़े पाई बैठा है। उन्हें की कीता फटाफट ना एक चिट्टी चादर सुकने पई सी किसे दी उन्हें लाई बुक्कल मारी अखां बंद करके ते बह गया जिवें समाधि लगी हुई। कई सारे बैठे सन बंदगी ते बैठे सन बड़े सारे वो भी अखां बंद करके बैठ गया। हुण पुलिस वाला घूम रहा है देख रहा है जी शायद किधरे चोर इत्थे ते नहीं आया। हुण उह चोर दे कोल कोल जदों उहनूं बूटां दी आवाज आए तो उहदा अंदरों दिल तड़के कि जदों फड़िया गया तो बड़ी कुट पैणी मैनूं बड़ी देर तो पुलिस मेरे मगर लगी सी अज जे फड़िया गया तो मन भी सोचदा रब्बा अज बचा दे कल तो चोरी भावे करां चाहे ना करां पर अज दे दिन दी मैनूं छुट्टी जरूर मिल जावे। पुलिस वाला घूमदे घूमदे ठीक इस चोर दे कोल आ गया। हुण अंदरों वो डर रहा है घबरा रहा है कंब रहा है पर अखां बंद रखियां चेहरे उपर भाव नहीं आन दिता। पुलिस वाले ने सारा चक्कर ला लिया सीगा ते मन विच आया भी मैं एवं ही इन्हां साधां दे विच आ गया वा ये बेचारे बंदगी ते बैठे सन ते चल सोचदा भी चल भई चलिए आपां गलत थां आ गए इत्थे नहीं चोर हो सकदा। और अखीर ते चुकी चोर ही बैठा सी ते पुलिस वाला उसे नूं मत्था टेक के उसे नूं प्रणाम करके उसे दी आशीर्वाद कहिंदा महाराज आशीर्वाद दिओ तुहाडे दर्शनां नूं आए। पुलिस वाला बाहर निकल गया। पुलिस वाला तो इन्नी गल कह के बाहर निकल गया पर चोर दे अखां चो आंसू रोवे। रोना किस गल दा आया कहिंदे मैं ते झूठा बेईमान इन्हां साधां दे ओट विच अपनी चोरी छुपाण आया सी पर इस साधु नाम इस साधु बेचता इन्ना माण के मेरे कपड़े पर वेख के वह मैनू मत्था टेक के चला गया मैनू हाथ छोड़ के चला गया मैनू संत कह के चला गया जबकि मैं हैगा चोर। उस कपड़े नू उन्हें वापस उस थां ते टंगया ते मन विच संकल्प बनाया ऐ परमात्मा जे दो कड़ी दा संग इन्हां साधां दा मैनूं इस पुलिस तो बचा गया है तो जेकर मैं सारी जिंदगी संग करांगा इन्हां दा ते जमा तो अपने पापां तो मेरी बंद खलासी ते तू जरूर करा देगा। मैन इज नोन बाय हिज कंपनी एंड कंपनी डज चेंज यू। कबीर साहब कहने ने साकत संग न कीजिए दूरों जाइए भाग। साकत नु देख के पापी नु देख के दूरों भज जाओ, नेड़ न टुकियो दे उदे कोल बैठ जाएगा ना ते तेरे उत्ते जरूर कुछ असर छड़ जाएगा। कबीर साहब ने बड़ी सुंदर उदाहरणा दी है, कहते चंदन दे पेड़ दे कोल साधारण पेड़ किधरे उग जाए ना कुछ समय बाद चंदन दी हवा उस साधारण पेड़ दे विच भी चंदन दी खुशबू सैंडलवुड फ्रेगरेंस भर देंदी है। इसे तरह जेड़ा आदमी उस अमूल उस अनमोल परमात्मा दे नाम चिंतन और संगत विच पै जाएगा ओदी जिंदगी भी अमूल हो जाएगी, ओदा जीवन भी अमूल हो जाएगा। ओवें बंदे दे शरीर दा बंदे दे जिंदगी दा ते कोई मोल है नहीं जे, मिट्टी च मिट्टी है, पर उस अनमोल उस प्राइसलैस उस मोस्ट प्रेशियस रब दे नाम दे नाल जड़े जुड़ जांदे ने ना कहिंदे ओ लोक भी बेशकीमती हो जांदे। अमूल गुण अमूल व्यापार अमूल व्यापारिये अमूल भंडार, अमूल है परमात्मा दे गुण। ते जेड़े इन्हां गुणां नूं याद करदे ने ना वणज करो वणजारे ओ वखर लेओ समाल तैसी वस्त विसाहिए जैसी निभे नाल, कहिंदे ने जेड़े अपने दिल विच अपने मन विच रब दे नाम दा रब दे गुणां दा व्यापार करदे ने ओ लोक भी अनमुल हो जांदे ने। अमूल आवे अमूल ले जाए अमूल पाए अमूला समाए, वो अमोल परमात्मा दी उस अनमोल परमात्मा दी उस मोल रहित परमात्मा दी प्यार विच जड़े लोग पै जांदे ने उन्हां दा आना भी शुभ, उन्हां दा दुनिया तो जाना भी शुभ, उन्हां दा इस दुनिया च रहना भी शुभ, उन्हां दी संगत किधरे मिल जाए तो उन्हां दी संगत भी बड़ी शुभ है। अमूल धर्म अमूल दीवान परमात्मा दा इस सत दा धर्म भी अमूल है, इसका कोई मोल नहीं है। और परमात्मा दे नाम दा जो दीवान है मतलब जिवे हुण आप सारे जने बैठे हाँ सत संगत दे विच बैठे हाँ, वो कहिंदे इहदा की मोल पाओगे, इहदा कहिंदे कोई मोल हो ही नहीं सकता है। की मोल है इसका, कहिंदे अनमोल दा भी कोई मोल हो सकता है। ख्याल करना दुनिया च तुसी हर चीज खरीद सकते हो पर जो मालक दे गुणा नू मालक दी विचार नू सुन के जो मन विच आनंद जो मन विच शांति मिलती है जो इस दीवान दी हाजरी च बैठ के जो मन नू तृप्ति मिलती है क्या इस नू बाजार च कोई मुल दे के खरीद सकते हो? बिल्कुल नहीं खरीद, अमूल है। अमूल बख्शीश अमूल निशान अमूल करम अमूल फरमान, उस मालक दी बख्शीश अमूल उस मालक दा निशान अमूल। की है निशान? परमात्मा दा नाम ही उसका निशान है। ए निशान जिस दे कोल है अमूल हो गया, उसकी कृपा अमूल, ते जो परमात्मा मैनू हुक्म दे रहा है ना वो हुक्म वो फरमान भी प्राइसलेस। आख आख रहे लिव लाए आखे वेद पाठ पुराण आखे पढ़े करे वख्यान, अमूलो अमूल आख्या न जाए। उस अनमोल परमात्मा दी महिमा नू कह नहीं सकदे बोल नहीं सकदे सुना नहीं सकदे पर कोशिश तां कर, कहिंदे कह सही आख ते सही बोल ते सही कुछ कह ते सही उस मालक दी उस्तत गा ते सही पर गावेगा उदों जदों लिव जुड़ेगी। लिव लाए जबानी जमा खर्च नहीं लिव लाए, जबानी जमा खर्च कीती उस्तत दो कौड़ी दी हुंदी जे बिल्कुल दो कौड़ी भी। अकबर दे दरबार विच नौ रतना चों एक रतन बीरबल, बीरबल और अकबर दियां बड़ियां चटपटियां कहानियां प्रसिद्ध ने। कहिंदे ने एक बार अकबर जदों रोटी खान लगा ते खाने च बने सन बैंगन जिन्हों में थे एग प्लांट कहिंदे हो तुसी, तुसी ते नहीं मतलब अमरीकी उन्हों कहिंदे ने अंग्रेज उसनों कहिंदे ने, कई अपने देसी अंग्रेज भी है ने की बनाया जी आज लंगर टुडे वी हैव एग प्लांट, दो मिनट लगी समझने कि एग बना के बैठे ने और वो कहने जी वो वाला एग नहीं बनाया असी ते बताऊं बनाए ने बैंगन बनाए ने, बैंगन बड़े स्वाद। अकबर बड़ा खुश होया रसोईया नु बुलाया इनाम देता बहुत स्वाद, बीरबल कहना सचमुच बैंगन बहुत स्वाद, ਕਹਿੰਦੇ ਬੈਂਗਣ ਵਰਗੀ ਸਬਜ਼ੀ ਜੇ ਕਿਸੇ ਨੇ ਖਾਧੀ ਨਹੀਂ ਨਾ ਉਹਨੂੰ ਜੰਨਤ ਦਾ ਬੂਹਾ ਹੀ ਨਹੀਂ ਖੁੱਲਣਾ। ਐਸੀ ਵਧੀਆ ਚੀਜ਼ ਹੈ ਬੈਂਗਣ, ਇਹ ਤਾਂ ਜ਼ਰੂਰ ਖਾਣੇ ਚਾਹੀਦੇ। ਬੈਂਗਣ ਦੀ ਤਾਸੀਰ ਆਯੁਰਵੇਦ ਦੇ ਮੁਤਾਬਕ ਗਰਮ ਹੁੰਦੀ। ਜਿਨ੍ਹਾਂ ਨੂੰ ਵਾਤ ਮਾਨੇ ਗੈਸ ਜੋੜਾਂ ਦੀ ਦਰਦ ਹੋਵੇ ਉਹਨਾਂ ਨੂੰ ਬੈਂਗਣ ਖਾਣੇ ਚਾਹੀਦੇ ਨੇ। ਜੇ ਹੋਵੇ ਕਿਸੇ ਨੂੰ ਤਾਂ ਬੈਂਗਣ ਖਾਣਾ ਬੜੀ ਵਧੀਆ ਦਵਾਈ ਹੈ। ਅਕਬਰ ਕਹਿੰਦਾ ਬਹੁਤ ਵਧੀਆ। ਰਸੋਈਆ ਬੜਾ ਖੁਸ਼ ਹੋਇਆ, ਇਨਾਮ ਮਿਲਿਆ ਸੀ, ਮੋਤੀਆਂ ਦੀ ਮਾਲਾ ਮਿਲੀ ਸੀ। ਉਹਨੇ ਦੋ ਦਿਨ ਬਾਅਦ ਫਿਰ ਬੈਂਗਣ ਬਣਾਤੇ, ਤਿੰਨ ਦਿਨ ਬਾਅਦ ਫਿਰ ਬੈਂਗਣ ਬਣਾਤੇ, ਚਾਰ ਦਿਨ ਬਾਅਦ ਫਿਰ ਬੈਂਗਣ ਬਣਾਤੇ। ਜਦੋਂ ਅੱਜ ਫਿਰ ਬੈਂਗਣ ਦੇਖਿਆ ਤੇ ਅਕਬਰ ਨੂੰ ਗੁੱਸਾ ਚੜਾਇਆ, ਕਿਹਨੇ ਅੱਜ ਕਿਹਨੇ ਬਣਾਇਆ ਅੱਜ ਖਾਣਾ, ਬੁਲਾਓ ਉਸਨੂੰ। ਬੁਲਾਇਆ ਗਿਆ, ਇਹ ਕੀ ਬਣਾਇਆ? ਕਹਿੰਦੇ ਹਜ਼ੂਰ ਬੈਂਗਣ ਬਣਾਏ। ਕਹਿੰਦੇ ਨੇ ਬੈਂਗਣ? ਬੈਂਗਣ ਖਾ ਖਾ ਕੇ ਮੈਂ ਦੁਖੀ ਹੋ ਗਿਆ, ਲੈ ਜਾਓ ਚੁੱਕ ਕੇ ਇੱਥੋਂ। ਅੱਜ ਤੋਂ ਬਾਅਦ ਜੇ ਬੈਂਗਣ ਮੇਰੀ ਮੇਜ਼ ਤੇ ਆਇਆ ਤੇ ਮੈਂ ਬਣਾਉਣ ਵਾਲੇ ਰਸੋਈਏ ਨੂੰ ਸਜ਼ਾ ਦੇਵਾਂਗਾ। ਤੁਰੰਤ ਬੀਰਬਲ ਬੋਲਿਆ, ਕਹਿੰਦੇ ਹਜ਼ੂਰ ਬੈਂਗਣ ਵਰਗੀ ਚੀਜ਼ ਵੀ ਕੋਈ ਖਾਣ ਵਾਲੀ ਨਾ, ਸ਼ਕਲ ਨਾ ਵਜ੍ਹਾ, ਚੂਹੇ ਲੱਗਦੇ ਨੇ ਬਣੇ ਹੋਣ, ਪੜਥਾ ਬਣਾ ਦਿਓ, ਸ਼ਕਲ ਕੋਈ ਨਹੀਂ, ਤਲ ਕੇ ਬਣਾ ਦਿਓ, ਅਕਲ ਕੋਈ ਨਹੀਂ। ਬੈਂਗਣ ਵੀ ਕੋਈ ਚੀਜ਼ ਹੈ ਖਾਣ ਵਾਲੀ, ਜਿਹੜਾ ਖਾਵੇ ਬਿਮਾਰ ਹੋ ਜਾਵੇ। ਅਕਬਰ ਮੂੰਹ ਦੇਖ ਰਿਹਾ, ਕਹਿੰਦੇ ਬੀਰਬਲ ਚਾਰ ਦਿਨ ਪਹਿਲੇ ਤੂੰ ਬੈਂਗਣਾਂ ਦੀ ਤਾਰੀਫ ਦੇ ਪੁਲਿੰਦੇ ਬਣ ਦਿੱਤੇ ਸਨ, ਅੱਜ ਤੂੰ ਬੈਂਗਣਾਂ ਚ 100 ਖੋਟ ਕਢਾ ਦਿੱਤੇ ਨੇ, ਇਹ ਕੀ ਚੱਕਰ ਹੈ? ਬੀਰਬਲ ਕਹਿੰਦਾ ਹੈ, ਜਹਾਂ ਪਣਾ ਹਜ਼ੂਰ ਮੈਂ ਨੌਕਰ ਤੁਹਾਡਾ ਵਾਂ, ਬੈਂਗਣਾਂ ਦਾ ਨਹੀਂ ਹਾਂ। ਤੁਸੀਂ ਕਹੋਗੇ ਵਧੀਆ ਤੇ ਮੈਂ ਕਹਾਂਗਾ ਵਧੀਆ ਹੈ, ਤੁਸੀਂ ਕਹਿ ਦੋਗੇ ਘਟੀਆ ਮੈਂ ਕਹਿ ਦਿਆਂਗਾ ਘਟੀਆ। ਆਈ ਐਮ ਸਰਵੈਂਟ ਆਫ ਯੋਰ ਮੈਜੈਸਟੀ ਐਂਡ ਆਈ ਐਮ ਨੋਟ ਸਰਵੈਂਟ ਆਫ ਐਨੀ ਐਗ ਪਲਾਂਟ। ਦੁਨੀਆਂ ਦੀਆਂ ਉਸਤਤ ਬੀਰਬਲ ਵਰਗੀ ਤਾਰੀਫ ਵਰਗੀਆਂ ਹੀ ਹੁੰਦੀਆਂ ਨੇ। ਤੁਹਾਡੇ ਮੂੰਹ ਤੇ ਆ ਕੇ ਬੜੇ ਦਾਨੀ ਹੋ ਜੀ, ਤੁਸੀਂ ਤੇ ਬੜੇ ਹੀ ਗੁਰਮੁਖ ਹੋ, ਰੋਜ਼ ਸਵੇਰੇ ਆਉਂਦੇ ਹੋ ਗੁਰਦੁਆਰੇ, ਇੰਨੀ ਸੇਵਾ ਕਰਦੇ ਹੋ, ਕਮਾਲ ਹੈ ਜੀ ਤੁਹਾਡੀ, ਅਸੀਂ ਤੇ ਵਾਰੇ ਜਾਂਦੇ ਹਾਂ ਤੁਹਾਡੇ ਤੋਂ, ਤੁਸੀਂ ਖੁਸ਼ ਹੋ ਰਹੇ ਹੋ ਦਿਲ ਵਿੱਚ। ਪਰ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਬੰਦੇ ਨੇ ਤੇਰੇ ਤੋਂ ਜ਼ਰਾ ਜਿਹਾ ਦੂਰ ਜਾਂਦੇ ਆ ਪਿੱਛੋਂ ਕੀ ਸਲੋਕ ਸੁਣਾਉਣੇ ਨੇ। ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਸਰਵੇਲੈਂਸ ਕੈਮਰਾ ਲਾਉਣਾ ਚਾਹੀਦਾ, ਜਿਹੜਾ ਬਹੁਤੀ ਤਾਰੀਫ ਕਰੇ ਨਾ ਉਸ ਬੰਦੇ ਤੇ ਜ਼ਰੂਰ ਸਰਵੇਲੈਂਸ ਬਿਠਾਉਣੀ ਚਾਹੀਦੀ ਕਿ ਬਾਅਦ ਵਿੱਚੋਂ ਇਹ ਕੀ ਕਹਿੰਦਾ, ਨਹੀਂ ਤਾਂ ਕਿਸੇ CID ਬੰਦੇ ਨੂੰ ਖਿਲਾਰ ਦੇਣਾ ਚਾਹੀਦਾ ਕਿ ਜਰਾ ਸੁਣ ਕੇ ਐਵੇਂ ਕੀ ਕਹਿੰਦਾ। ਸੱਚ ਜਾਣਨਾ ਬਹੁਤ ਕੁਛ ਕਹਿੰਦੇ ਨੇ ਬਾਅਦ ਵਿੱਚੋਂ। ਸਾਡਾ ਤਾਂ ਕੋਈ ਪਿਛਲੇ 12-13 ਸਾਲਾਂ ਦਾ ਅਨੁਭਵ ਹੈ ਸੰਗਤ ਦੇ ਵਿੱਚ, ਜਨਤਾ ਦੇ ਵਿੱਚ, ਦੁਨੀਆਂ ਦੇ ਵਿੱਚ ਜਾਣ ਦਾ ਤੇ ਉਹਨਾਂ ਦੀਆਂ ਤਾਰੀਫਾਂ ਸੁਣਨ ਦਾ ਵੀ, ਸੱਚੀਆਂ ਵੀ ਤੇ ਝੂਠੀਆਂ ਵੀ ਦੋਨੋਂ ਕਿਸਮ ਦੀਆਂ। ਇੱਕ ਵਕਤ ਹੁੰਦਾ ਸੀ ਸ਼ੁਰੂ ਤੋਂ 14 ਸਾਲ ਦੇ ਸੀ ਜਿਸ ਵਕਤ ਤੇ, ਤੂੰ ਨਵਾਂ ਜਦੋਂ ਬੋਲਣਾ ਸ਼ੁਰੂ ਕੀਤਾ, ਜਿਹਨਾਂ ਮਹਾਂਪੁਰਸ਼ਾਂ ਨਾਲ ਜਾਣਾ ਉਹਨਾਂ ਨੇ ਕਹਿਣਾ ਬਈ ਪਹਿਲੇ ਤੂੰ ਹੀ ਬੋਲ, ਚਲੋ ਕੁਛ ਨਾ ਕੁਛ ਸੁਣਾਓ। ਤੇ ਸੁਣਾਉਣ ਤੇ ਉਮਰ ਛੋਟੀ ਦੇਖ ਕੇ ਤੇ ਕਈਆਂ ਨੇ ਬੜੀ ਬੜੀਆਂ ਤਾਰੀਫਾਂ ਕਰ ਦੇਣੀਆਂ, ਬੜਾ ਬੜਾ ਕੁਛ ਕਹਿਣਾ, ਬੜਾ ਖੁਸ਼ੀ ਲੱਗਣੀ ਅੰਦਰ ਵੀ ਇੰਨੀ ਇੰਪੋਰਟੈਂਸ ਦੀ ਅਟੈਨਸ਼ਨ ਮਿਲਦੀ ਸੀਗੀ। ਉਮਰ ਬੜੀ ਕੱਚੀ ਸੀ ਉਸ ਵਕਤ, ਪਰ ਥੋੜੇ ਹੀ ਦਿਨਾਂ ਬਾਅਦ ਸਮਝ ਆ ਗਈ, ਕਿਉਂਕਿ ਹੁਣੇ ਸਾਡੀ ਤਾਰੀਫ ਕਰਕੇ ਗਈ। ਥੋੜੇ ਦੂਰ ਉੱਥੇ ਕੋਨੇ ਚ ਕਿਸੇ ਹੋਰ ਕੋਲ ਖਲੋਤੀ ਸੀ, ਉਹਨੂੰ ਨਹੀਂ ਸੀ ਪਤਾ ਮਗਰੇ ਮੈਂ ਵੀ ਖਲੋਤੀ ਹਾਂ। ਉਹ ਕਹਿੰਦੀ ਜ਼ਰੂਰ ਕਿਸੇ ਕਿਤਾਬ ਤੋਂ ਰੱਟਾ ਮਾਰ ਕੇ ਆਇਆ ਹੋਣੇ, ਤਾਂ ਹੀ ਵਧੀਆ ਸੁਣਾ ਦਿੱਤਾ, ਪਤਾ ਲੱਗ ਜਾਏ ਕਿਹੜੀ ਕਿਤਾਬ ਤੋਂ ਰੱਟਾ ਮਾਰਿਆ ਤੇ ਮੈਂ ਆਪਣੇ ਬੱਚੇ ਨੂੰ ਵੀ ਤਿਆਰ ਕਰਕੇ ਬਿਠਾ ਦਾਂਗੀ। ਐਡੀ ਕਿਹੜੀ ਵੱਡੀ ਗੱਲ ਹੋ ਗਈ, ਖਿਆਲ ਕਰਨਾ। ਤਾਰੀਫ ਬੜੀ ਖਤਰਨਾਕ, ਬਹੁਤ ਖਤਰਨਾਕ। ਜਿਹੜਾ ਆਦਮੀ ਤੇਰੀ ਨਿੰਦਾ ਕਰਦਾ ਹੈ, ਤੈਨੂੰ ਬੁਰਾ ਕਹਿੰਦਾ ਹੈ, ਸ਼ਾਇਦ ਕਦੀ ਕਦੀ ਉਹ ਤੇਰਾ ਅਸਲ ਸੱਚਾ ਮਿੱਤਰ ਹੋ ਜਾਂਦਾ ਹੈ। ਜੇ ਤੇਰੇ ਚ ਉਹ ਅਵਗੁਣ ਨਹੀਂ ਹੈ ਤੇ ਤੈਨੂੰ ਕਾਹਦੀ ਪਰਵਾਹ, ਜੇ ਤੇਰੇ ਚ ਅਵਗੁਣ ਹੈ ਤੇ ਤੈਨੂੰ ਕਿਸੇ ਨੇ ਪੁਆਇੰਟ ਆਊਟ ਕਰਾ ਦਿੱਤਾ ਹੈ। ਦੈਟਸ ਅ ਬੈਸਟ ਥਿੰਗ ਆਫ ਦਿਸ। ਸੰਸਾਰ ਦੀਆਂ ਉਸਤਤਾਂ ਝੂਠੀਆਂ, ਕਦੀ ਕਦੀ ਰੱਬ ਦੀ ਉਸਤਤ ਵੀ ਲੋਕ ਇੰਜੀ ਕਰ ਦਿੰਦੇ। ਪਰਮਾਤਮਾ ਤੇ ਬਹੁਤ ਵੱਡਾ ਕਿਰਪਾ ਕਰਦਾ ਹੈ, ਬਹੁਤ ਵੱਡਾ ਕਿਰਪਾਲੂ ਹੈ, 4-5 ਦਿਨਾਂ ਬਾਅਦ ਕੁਛ ਜਰਾ ਜਿਹਾ ਦੁੱਖ ਆ ਜਾਏ ਤੇ ਨਾਲ ਹੀ ਕਹਿੰਦੇ ਨੇ ਰੱਬ ਤੇ ਬਹੁਤ ਹੀ ਜ਼ਾਲਮ ਹੈ, ਬਹੁਤ ਹੀ ਜ਼ਾਲਮ ਹੈ ਰੱਬ ਤੇ। ਮਾਣੇ ਕਦੀ ਰੱਬ ਨੂੰ ਜ਼ਾਲਮ ਬਣਾ ਦਿਓ, ਕਦੀ ਰੱਬ ਨੂੰ ਕਿਰਪਾ। ਇਹ ਝੂਠੀ ਤਾਰੀਫ ਰੱਬ ਦੀ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਆਖ ਆਖ ਰਹੇ ਲਿਵ ਲਾਏ। ਜਿਹੜਾ ਆਦਮੀ ਦੀ ਅੰਦਰ ਲਿਵ ਜੁੜੀ ਹੈ, ਸੁਰਤ ਜਗੀ ਹੈ, ਅੰਤਰ ਪ੍ਰੇਮ ਜਗਿਆ ਹੈ, ਉਹ ਜਦੋਂ ਕਹਿੰਦਾ ਹੈ, ਉਹ ਕਹਿ ਰਿਹਾ ਹੈ ਅਨਕੰਡੀਸ਼ਨਲ ਪਰਮਾਤਮਾ ਦੀ ਉਸਤਤ ਨੂੰ, ਔਰ ਉਹਦੇ ਕਹਿਣ ਵਿੱਚ ਸੱਚਾਈ ਹੈ। ਅਗਲੀਆਂ ਪੰਕਤੀਆਂ ਚ ਸਤਿਗੁਰੂ ਜੀ ਨਾਮ ਲੈ ਕੇ ਗਿਣਵਾ ਰਹੇ ਨੇ ਕਿ ਕੌਣ ਕੌਣ ਪ੍ਰਭੂ ਦੀ ਉਸਤਤ ਨੂੰ ਗਾ ਰਿਹਾ ਹੈ, ਕੌਣ ਕੌਣ ਗਾ ਰਿਹਾ। ਆਖੇ ਵੇਦ ਪਾਠ ਪੁਰਾਣ, ਕੌਣ ਗਾ ਰਹੇ ਪਰਮਾਤਮਾ ਦੀ ਉਸਤਤ? ਚਾਰੋ ਵੇਦ ਗਾ ਰਹੇ ਨੇ। ਕੌਣ ਗਾ ਰਹੇ ਉਸਤਤ? 18 ਪੁਰਾਣ ਗਾ ਰਹੇ ਨੇ। ਕੌਣ ਗਾ ਰਹੇ ਹੈ ਉਸਤਤ? ਕਹਿੰਦੇ ਨੇ ਜਿਹੜੇ ਆਖੇ ਪੜ੍ਹੇ ਕਰੇ ਵਖਿਆਨ। ਫਿਰ ਕਈ ਨੇ ਜਿਹੜੇ ਇਹਨਾਂ ਪੁਰਾਣਾਂ ਨੂੰ ਔਰ ਇਹਨਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਵਖਿਆਨ ਕਰ ਰਹੇ ਨੇ, ਸੁਣਾ ਰਹੇ ਨੇ, ਉਹ ਵੀ ਪ੍ਰਭੂ ਦੀ ਉਸਤਤ ਨੂੰ ਗਾ ਰਹੇ। ਆਖੇ ਬਰਮੇ ਆਖੇ ਇੰਦ, ਬ੍ਰਹਮਾ ਗਾ ਰਿਹਾ ਮਾਲਕ ਦੀ ਉਸਤਤ ਨੂੰ, ਇੰਦਰ ਦੇਵਤਾ ਵੀ ਗਾ ਰਿਹਾ ਹੈ ਮਾਲਕ ਦੀ ਉਸਤਤ ਨੂੰ। ਆਖੇ ਗੋਪੀ ਤੇ ਗੋਵਿੰਦ, ਵਰਿੰਦਾਵਨ ਵਿੱਚ ਰਹਿਣ ਵਾਲੀਆਂ ਉਹ ਗੋ ਇਸਤਰੀਆਂ, ਗਵਾਲਿਆਂ ਦੀਆਂ ਇਸਤਰੀਆਂ, ਉਹ ਵੀ ਗਾ ਰਹੀਆਂ ਨੇ। ਔਰ ਕ੍ਰਿਸ਼ਨ ਭਗਵਾਨ, ਕ੍ਰਿਸ਼ਨ ਮਹਾਰਾਜ, ਇਹ ਗੋਵਿੰਦ ਕਹਿੰਦੇ, ਇਹ ਗੋਵਿੰਦ ਵੀ ਉਸੇ ਦੀ ਉਸ ਤਤ ਨੂੰ ਗਾ ਰਿਹਾ ਹੈ। ਆਖੇ ਈਸ਼ਰ, ਆਖੇ ਸਿੰਧ, ਈਸ਼ਰ, ਈਸ਼ਰ ਦਾ ਅਰਥ ਹੁੰਦਾ ਈਸ਼ਵਰ, ਈਸ਼ਵਰ ਮਹਿਮਾ ਗਾ ਰਿਹਾ ਹੈ ਪਰਮਾਤਮਾ ਦੀ। ਗੱਲ ਸਮਝਣ ਵਾਲੀ, ਇਹਦੇ ਚ ਗੱਲ ਸਮਝਣ ਵਾਲੀ, ਈਸ਼ਵਰ ਸ਼ਬਦ ਦੇ ਵਿੱਚ ਔਰ ਪਰਮਾਤਮਾ ਸ਼ਬਦ ਚ ਬੜਾ ਫਰਕ ਹੈ, ਬਹੁਤ ਫਰਕ ਹੈ। ਈਸ਼ਵਰ ਕਿਸ ਨੂੰ ਕਹਿੰਦੇ ਨੇ? ਮਾਇਆ ਦੇ ਨਾਲ ਜੁੜ ਕੇ, ਮਾਇਆ ਦੀ ਸ਼ਕਤੀ ਨੂੰ ਲੈ ਕੇ, ਮਾਇਆ ਤੋਂ ਦੁਨੀਆਂ ਦੀ ਰਚਨਾ ਕਰਨ ਵਾਲਾ ਈਸ਼ਵਰ। ਲੇਕਿਨ ਅਸਲ ਪਰਮਾਤਮਾ ਜਾਂ ਜਿਹਨੂੰ ਬਾਣੀ ਚ ਬ੍ਰਹਮ ਸ਼ਬਦ ਆਇਆ, ਪਿਆਲ ਕਰਨਾ ਬ੍ਰਹਮ ਦੀਸੈ, ਬ੍ਰਹਮ ਸੁਣੀਏ, ਏਕ ਏਕ ਵਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਏ। ਬ੍ਰਹਮਣ ਨਿਰਗੁਣ ਬ੍ਰਹਮ, ਨਿਰਗੁਣ ਦਾ ਅਰਥ ਹੈ ਨੀ ਜਿਹਦੇ ਚ ਗੁਣ ਕੋਈ ਨਹੀਂ, ਨਿਰਗੁਣ ਦਾ ਅਰਥ ਜਿਹਦੇ ਚ ਰਜੋ ਤਮੋ ਸਤੋ ਗੁਣ ਨਹੀਂ ਹੈ। ਐਸਾ ਆਖੇ ਈਸ਼ਰ, ਆਖੇ ਸਿੱਧ, ਯੋਗ ਮਾਰਗ ਦੇ ਦੁਆਰਾ ਸਿੱਧੀਆਂ ਪ੍ਰਾਪਤ ਕਰਨ ਵਾਲੇ ਵੀ ਇਹ ਪ੍ਰਭੂ ਤੇਰੀ ਉਸਤਤ ਨੂੰ ਗਾ ਰਹੇ ਨੇ। ਆਖੇ ਕੇਤੇ ਕੀਤੇ ਬੁੱਧ, ਮਹਾਤਮਾ ਬੁੱਧ ਜੈਸੇ ਵੀ ਤੇਰੀ ਉਸਤਤ ਗਾ ਰਹੇ। ਇੱਥੇ ਬੁੱਧ ਦਾ ਜ਼ਿਕਰ ਹੈ, ਮਹਾਤਮਾ ਬੁੱਧ ਦਾ ਜ਼ਿਕਰ ਹੈ। ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਰਾਕਸ਼ਸ ਵੀ ਤੇਰੀ ਮਹਿਮਾ ਗਾ ਰਹੇ ਨੇ, ਦੇਵਤੇ ਵੀ ਤੇਰੀ ਮਹਿਮਾ ਗਾ ਰਹੇ ਨੇ। ਸੁਰ ਕਹਿੰਦੇ ਨੇ ਦੇਵਤਾ ਨੂੰ, ਨਰ ਇਨਸਾਨ ਸਭ ਤੇਰੀ ਉਸਤਤ ਗਾ ਰਹੇ ਨੇ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਫਿਰ ਕੁਝ ਨੇ ਜਿਹੜੀ ਤੇਰੀ ਮਹਿਮਾ ਸਤਤ ਕਹਿ ਰਹੇ ਨੇ, ਤੇ ਫਿਰ ਕੁਝ ਨੇ ਜਿਹੜੇ ਕਹਿ ਕਹਿ ਕੇ ਆਪਣੀ ਹਾਰ ਮੰਨ ਜਾਂਦੇ ਵੀ ਸਾਡੇ ਕੋਲੋਂ ਤੇ ਗੱਲ ਕਹੀ ਨਹੀਂ ਜਾਣੀ, ਉੱਠ ਜਾਂਦੇ ਨੇ, ਆਪਣੀ ਹਾਰ ਮੰਨ ਜਾਂਦੇ ਨੇ। ਕਿਉਂ? ਕਿਉਂਕਿ ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਤੇਰੇ ਗੁਣਾਂ ਨੂੰ। ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਕਿੰਨਾ ਵੀ ਅਸੀਂ ਕੋਸ਼ਿਸ਼ ਕਰ ਲਈਏ, ਕਿੰਨਾ ਵੀ ਅਸੀਂ ਯਤਨ ਕਰ ਲਈਏ, ਉਸ ਅਪਰਮ ਅਪਾਰ ਪ੍ਰਭੂ ਦੀ ਉਸਤਤ ਨੂੰ ਗੁਰਦੇਵ ਕਹਿ ਰਹੇ ਨੇ ਕਿਆ ਨਹੀਂ ਜਾ ਸਕਦਾ। ਖਿਆਲ ਕਰਨਾ, ਤੁਸੀਂ ਕਹੋਗੇ ਇਸ ਦੀ ਫੀਲਿੰਗ ਪ੍ਰੋਪਰ ਲੈਣ ਵਾਸਤੇ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦੀ ਹਾਂ ਕਿ ਗੁਰੂ ਨਾਨਕ ਦੇਵ ਜੀ ਬਾਰ 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 ਕਹਿ ਰਹੇ ਨੇ ਪ੍ਰਭੂ ਤੇਰੀ ਉਸਤਤ ਅਮੁੱਲ ਹੈ, ਅਮੁੱਲ ਹੈ, ਅਮੁੱਲ ਹੈ, ਕਹੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਔਰ ਕਹਿ ਵੀ ਰਹੇ ਨੇ, ਦੇਖੋ ਕਹਿ ਵੀ ਰਹੇ ਨੇ ਔਰ ਨਾਲ ਇਹ ਵੀ ਜੋੜਦੇ ਪਏ ਨੇ ਕਿ ਕਹੀ ਨਹੀਂ ਜਾ ਸਕਦੀ। ਮਾਂ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੈ, ਦੁਨੀਆ ਵੀ ਉਦਾਹਰਣ ਦੇਣ ਲੱਗੀ ਹਾਂ। ਮਾਂ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੈ, ਜ਼ਰੂਰੀ ਨਹੀਂ ਕਿ ਬੱਚਾ ਸੋਹਣਾ ਹੋਵੇ ਤਾਂ ਹੀ ਪਿਆਰਾ ਹੈ। ਬੱਚਾ ਕਾਲਾ ਹੋਵੇ, ਕਲੂਠਾ ਹੋਵੇ, ਕਿਹੋ ਜਿਹੀ ਵੀ ਸ਼ਕਲ ਹੋਵੇ, ਜਿਨ੍ਹਾਂ ਦੇ ਬੱਚੇ ਮੈਂਟਲੀ ਹੈਂਡੀਕੈਪਡ ਪੈਦਾ ਹੁੰਦੇ ਨੇ, ਇਡੀਅਟਸ ਨੇ, ਦਿਮਾਗ ਤੋਂ ਸ਼੍ਰੇਣੀ ਹੈ ਪਾਗਲਪੰਥੀ ਦੀ, ਕਮ ਦਿਮਾਗ ਵਾਲੇ ਸਪੈਸਟਿਕ ਬੱਚੇ ਜਿਨ੍ਹਾਂ ਦੇ ਪੈਦਾ ਹੁੰਦੇ ਨੇ, ਸਪੈਸਟਿਕ ਬੱਚੇ ਸਮਝ ਨਹੀਂ ਰੱਖਦੇ, ਸਾਰੀ ਜ਼ਿੰਦਗੀ ਉਹ 4 ਸਾਲ ਦੀ ਉਮਰ ਤੱਕ ਦਾ ਦਿਮਾਗ, ਇਸ ਤੋਂ ਵੱਧ ਹੈ ਹੀ ਨਹੀਂ। ਪਰ ਉਹਨਾਂ ਦੇ ਮਾਂ ਬਾਪ ਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਆਪਣਾ ਇਹ ਬੱਚਾ ਵੀ ਬੜਾ ਪਿਆਰਾ ਲੱਗਦਾ ਹੈ, ਜਾਨ ਵਾਰਦੇ ਨੇ ਉਸ ਬੱਚੇ ਤੋਂ। ਮੈਂ ਇੱਕ ਛੋਟੀ ਜਿਹੀ ਇਹਦੇ ਵਾਸਤੇ ਇੱਕ ਘਟਨਾ ਘਟੀ ਸੀ ਜਿਹਦੇ ਬਾਰੇ ਮੈਂ ਜ਼ਿਕਰ ਕਰਾਂਗੀ। ਕਿਸੇ ਦੁਕਾਨਦਾਰ ਦੇ ਅਸੀਂ ਲੋਕ ਬੈਠੇ ਸੀਗੇ ਤੇ ਦੁਕਾਨਦਾਰ ਨੇ ਆਪਣੇ ਨੌਕਰ ਨੂੰ ਆਵਾਜ਼ ਮਾਰੀ, ਗੋਰੇ ਗੋਰਾ, ਗੋਰਾ ਨਾਂ ਸੀ ਉਹਦਾ, ਉਹਨੇ ਆਵਾਜ਼ ਮਾਰੀ ਗੋਰੇ ਆਈ ਜਰਾ, ਤੇ ਪਿਛਲਾ ਦਰਵਾਜ਼ਾ ਹੋਏਗਾ, ਦੁਕਾਨ ਵਿੱਚ ਪਾਰਟੀਸ਼ਨ ਸੀਗੀ ਤੇ ਦਰਵਾਜ਼ਾ ਖੁੱਲਿਆ, ਬੈਕ ਡੋਰ ਖੁੱਲਿਆ, ਤੇ ਬੈਕ ਡੋਰ ਤੋਂ ਪਾਰਟੀਸ਼ਨ ਕ੍ਰੋਸ ਕਰਕੇ ਜਿਹੜਾ ਵਿਅਕਤੀ ਅੰਦਰ ਘੁਸਿਆ ਸੀਗਾ ਉਹਦਾ ਰੰਗ ਇੰਨਾ ਕਾਲਾ ਸੀ, ਇੰਨਾ ਕਾਲਾ ਸੀ, ਯਕੀਨ ਜਾਣਨਾ ਕਿ ਸਿਆਹ ਕਾਲਾ ਜਿਹਨੂੰ ਅਸੀਂ ਕਹਿ ਸਕਦੇ ਹਾਂ, ਕੁਝ ਉਹਨੇ ਸਿਰ ਤੇ ਤੇਲ ਵੀ ਬਥੇਰਾ ਲਾ ਸਕੇ ਤੇ ਬੜਾ ਚਮਕਦਾ ਪਿਆ ਸੀ ਉਹਦਾ ਕਾਲਾ ਰੰਗ। ਅਸੀਂ ਹੱਸਣ ਲੱਗ ਪਏ, ਮੈਂ ਕਿਹਾ ਦੇਖੋ ਮਾਂ ਨੂੰ ਕਿੰਨਾ ਪਿਆਰਾ ਲੱਗਾ ਹੋਣਾ ਆਪਣਾ ਬੱਚਾ ਕਿ ਦੁਨੀਆਂ ਦੇ ਲੋਕ ਆ ਕੇ ਕਹਿੰਦੇ ਹੋਣੇ ਵੀ ਬੜਾ ਕਾਲਾ ਬੱਚਾ ਤੇਰੇ ਪੈਦਾ ਹੋਇਆ, ਤੇ ਉਹਨੇ ਜਿੱਦ ਨਾਲ ਕਿ ਪਿਆਰ ਨਾਲ ਕਿ ਮਮਤਾ ਨਾਲ ਉਹਦਾ ਨਾਮ ਹੀ ਰੱਖ ਛੱਡਿਆ ਗੋਰੇ ਲਾਲ। ਲੋਕੀ ਉਹਨੂੰ ਗੋਰਾ ਕਹਿ ਕੇ ਬੁਲਾਉਂਦੇ ਨੇ। ਨੱਕ ਵਗਦੀ ਹੋਵੇ, ਸਰੀਰ ਠੀਕ ਨਾ ਹੋਵੇ, ਸਰੀਰ ਵਿੱਚ ਹੈਂਡੀਕੈਪ ਹੋਵੇ, ਕੋਈ ਡਿਸਬਿਲਿਟੀ ਹੋਵੇ ਫਿਜ਼ੀਕਲ ਔਰ ਮੈਂਟਲ, ਪਰ ਮਾਂ ਵਾਸਤੇ ਬੱਚਾ ਕਿੰਨਾ ਪਿਆਰਾ, ਸਿਫਤਾਂ ਕਰਦੀ ਨਹੀਂ ਥੱਕਦੀ, ਸਿਫਤਾਂ ਕਰਦੀ ਨਹੀਂ ਥੱਕਦੀ। ਹਾਲਾਂਕਿ ਹਾਰਡ ਮਾਸ ਨਾੜੀ ਕੋ ਪਿੰਜਰ ਇੱਕ ਪੰਖੀ ਬਸੇ ਬੇਚਾਰਾ, ਅੱਜ ਹੈ ਤੇਰਾ ਕੱਲ ਨਹੀਂ ਸੀ, ਕੱਲ ਨਹੀਂ ਰਵੇਗਾ। ਲੇਕਿਨ ਮੋਹ ਲੇਕਿਨ ਪਿਆਰ ਆਦਮੀ ਨੂੰ ਮਜਬੂਰ ਕਰਦਾ ਹੈ ਸਿਫਤਾਂ, ਮੇਰੇ ਬੱਚੇ ਵਰਗਾ ਕੌਣ ਹੋਵੇਗਾ, ਮੇਰੇ ਬੱਚੇ ਵਰਗਾ ਸੋਹਣਾ ਕੌਣ ਹੋਵੇਗਾ, ਮੇਰੇ ਬੱਚੇ ਵਰਗਾ, ਮਨ ਜਿੱਥੇ ਮੇਰਾ ਜੁੜ ਗਿਆ ਉੱਥੇ ਪਿਆਰ ਸਾਡਾ ਹੋ ਹੀ ਜਾਂਦਾ ਹੈ। ਤੇ ਜੇ ਇਸ ਨਾਲ ਇੰਨਾ ਪਿਆਰ, ਜੇ ਪਿਆਰ ਪੈ ਗਿਆ ਹੈ ਤੇ ਫਿਰ ਉਹਦੀਆਂ ਸਰਾਹਨਾ ਉਹਦੀਆਂ ਪ੍ਰੇਜ਼ਿਸ ਅਸੀਂ ਕਰਦੇ ਨਹੀਂ ਥੱਕਦੇ। ਠੀਕ ਇਸੇ ਤਰ੍ਹਾਂ ਜਿਸ ਦਾ ਪਿਆਰ ਨਿਰੰਕਾਰ ਨਾਲ ਹੋ ਜਾਵੇ, ਜਿਸ ਦਾ ਪਿਆਰ ਜੇਕਰ ਪ੍ਰਭੂ ਨਾਲ ਹੋ ਜਾਏ, ਉਹਦੀ ਵੀ ਹਾਲਤ ਉਸ ਮਾਂ ਵਰਗੀ ਹੋ ਜਾਂਦੀ ਹੈ ਕਿ ਉਹਦਾ ਤੇ ਬੱਚਾ ਕਾਲਾ ਸੀ ਤੇ ਨਾ ਗੋਰਾ ਰੱਖਿਆ, ਇੱਥੇ ਤੇ ਪ੍ਰਭੂ ਗੋਰਾ ਹੈ ਹੀ ਤੇ ਤਾਂ ਉਹਨੂੰ ਗੋਰਾ ਕਹਿੰਦੇ ਪਏ ਨੇ। ਇਸ ਕਰਕੇ ਨਹੀਂ ਕਹਿ ਰਹੇ ਕਿ ਪ੍ਰਭੂ ਤੂੰ ਅਮੁੱਲ ਹੈ, ਕਿ ਮੇਰੇ ਕਹਿਣ ਨਾਲ ਤੂੰ ਅਮੁੱਲ ਹੋਵੇਂਗਾ ਜਾਂ ਮੇਰੇ ਪਿਆਰ ਦੀ ਨਜ਼ਰ ਕਰਕੇ ਤੂੰ ਅਮੁੱਲ ਹੈ। ਉਹ ਇਸ ਕਰਕੇ ਕਹਿ ਰਹੇ ਕਿ ਸੱਚਮੁੱਚ ਪ੍ਰਭੂ ਤੇਰਾ ਕੋਈ ਮੋਲ ਨਹੀਂ, ਪਿਆਰ ਦੀ ਗਹਿਰਾਈ ਹੈ ਇਸ ਵਿੱਚ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਜੇਕਰ ਕੋਈ ਆਦਮੀ ਸਮਝੇ ਕਿ ਮੈਂ ਆਪਣੀ ਅਕਲ ਦੇ ਨਾਲ ਰੱਬ ਦੀ ਸਿਫਤ ਸਲਾਹ ਨੂੰ ਲਿਖ ਸਕਦਾ ਜਾਂ ਕਹਿ ਸਕਦਾ ਵਾਂ, ਤੇ ਖਿਆਲ ਕਰਨਾ ਗੁਰਦੇਵ ਕਰੇ ਜੇ ਕੋ ਆਖੇ, ਬੋਲਣ ਲੱਗੇਗਾ ਬੋਲ ਵਿਗਾੜ, ਵਿਗੜੇ ਹੈ। ਵਿਗੜੀ ਕਿਉਂ ਹੈ ਜ਼ੁਬਾਨ? ਕਿਉਂਕਿ ਗੱਲ ਜਦੋਂ ਪੂਰੀ ਕਹਿ ਨਾ ਸਕੋ, ਅਧੂਰੀ ਗੱਲ ਵਿਗੜੀ ਹੋਈ ਤਾਂ ਹੁੰਦੀ ਹੈ, ਅਧੂਰੀ ਗੱਲ ਵਿਗੜੀ ਤਾਂ ਹੁੰਦੀ ਹੈ। ਕਰਫਿਊ ਦੇ ਦਿਨ ਸਨ, 1947 ਦੀ ਗੱਲ, ਲਾਹੌਰ ਦੀ। ਕਰਫਿਊ ਦੇ ਦਿਨ ਸਨ, ਬਲੈਕਆਊਟ ਹੋ ਜਾਂਦੀ ਸੀ, ਸਮਾਂ ਬੜਾ ਖਰਾਬ ਚੱਲ ਰਿਹਾ ਸੀ। ਅਚਾਨਕ ਇੱਕ ਬੰਦਾ ਬਾਜ਼ਾਰ ਵਿੱਚ ਦੌੜਿਆ ਦੌੜਿਆ ਗਿਆ, ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ ਚੱਲ ਗਈ। ਲੋਕਾਂ ਨੇ ਫਟਾਫਟ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਕਰਤੀਆਂ, ਘਰਾਂ ਨੂੰ ਭੱਜਣ ਲੱਗ ਪਏ, ਕਿਉਂਕਿ ਸੀਗਾ ਕਿ ਕਿਧਰੇ ਗੋਲੀ ਚੱਲ ਗਈ ਹੋਣੀ। ਕਿਸੇ ਨੇ ਉਹਨੂੰ ਰੋਕਿਆ, ਉਸ ਭੱਜਦੇ ਆਦਮੀ ਨੂੰ, ਕਹਿੰਦੇ ਕਿੱਥੇ ਚੱਲੀ ਗੋਲੀ, ਕਿੱਥੇ ਚੱਲੀ ਗੋਲੀ? ਕਹਿੰਦਾ ਕਿਹੜੀ ਗੋਲੀ? ਕਹਿੰਦਾ ਤੂੰ ਹੁਣੇ ਤਾਂ ਕਹਿ ਰਿਹਾ ਚੱਲ ਗਈ ਚੱਲ ਗਈ। ਉਹ ਕਹਿੰਦਾ ਮੇਰੀ ਤੇ ਖੋਟੀ ਚਵੰਨੀ ਚੱਲ ਗਈ ਵੇ, ਤੇ ਉਸ ਖੁਸ਼ੀ ਚ ਕਹਿ ਰਿਹਾ ਚੱਲ ਗਈ ਚੱਲ ਗਈ ਚੱਲ ਗਈ, ਸੁਣਨ ਵਾਲਾ ਕਹਿ ਰਿਹਾ ਕਿ ਗੋਲੀ ਚੱਲ ਗਈ, ਸਾਰਾ ਬਾਜ਼ਾਰ ਬੰਦ ਹੋ ਗਿਆ, ਲੋਕੀ ਘਰਾਂ ਨੂੰ ਭੱਜ ਗਏ। ਉਹ ਆਪਣੀ ਖੋਟੀ ਚਵੰਨੀ ਚੱਲਣ ਦੀ ਗੱਲ ਕਹਿ ਰਿਹਾ ਹੈ। ਖਿਆਲ ਕਰਨਾ, ਅੱਧੀ ਗੱਲ ਖਤਰਨਾਕ ਹੈ, ਅੱਧੀ ਗੱਲ ਖਤਰਨਾਕ ਹੈ। ਹਾਫ ਸੈਂਟੈਂਸ ਕੈਨ ਨਾਟ ਗਿਵ ਯੂ ਦ ਫੁੱਲ ਮੀਨਿੰਗ, ਕਿਵੇਂ ਦੇ ਦੇਗਾ? ਗੁਰਦੇਵ ਕਹਿ ਰਹੇ ਨੇ ਪਰਮਾਤਮਾ ਦੀ ਪੂਰੀ ਉਸਤਤ ਸ਼ਬਦਾਂ ਚ ਕਹੀ ਨਹੀਂ ਜਾ ਸਕਦੀ। ਜਦੋਂ ਅਸੀਂ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਵਿਗਾੜ ਉੱਥੇ ਹੋ ਜਾਏਗਾ ਔਰ ਹੋ ਰਿਹਾ ਹੈ। ਲੇਕਿਨ ਇਤਨਾ ਕਹਿ ਦਈਏ, ਗਵਾਰਾਂ ਦਾ ਵੀ ਗਵਾਰ ਹੋਏਗਾ ਉਹ ਬੰਦਾ ਜਿਹੜਾ ਇਹ ਕਵੇ ਕਿ ਮੈਂ ਰੱਬ ਦੀਆਂ ਅੱਜ ਸੱਚੀਆਂ ਸੱਚੀਆਂ ਸਾਰੀਆਂ ਹੀ ਗੱਲਾਂ ਕਹਿ ਆਇਆ ਵਾਂ। ਕਈ ਵਾਰੀ ਕਈ ਸੁਣਨ ਵਾਲੇ ਕਹਿੰਦੇ ਨੇ ਅੱਜ ਤੇ ਜੀ ਅਸੀਂ ਬਸ ਜੋ ਸੁਣਾ ਆ ਨਾ ਇਸ ਤੋਂ ਉੱਪਰ ਹੋ ਹੀ ਨਹੀਂ ਸਕਦਾ। ਕਈ ਵਾਰੀ ਕਹਿਣ ਵਾਲੇ ਕਹਿੰਦੇ ਜੋ ਅੱਜ ਅਸੀਂ ਕਹਿ ਦਿੱਤਾ ਨਾ ਇਸ ਤੋਂ ਉੱਪਰ ਕੁਝ ਕਿਹਾ ਹੀ ਨਹੀਂ ਜਾ ਸਕਦਾ। ਪਰ ਐਸਾ ਅਹਿਸਾਸ ਕਿਸੇ ਨੂੰ ਜੇ ਆ ਰਿਹਾ ਹੈ, ਗੁਰਦੇਵ ਕਹਿੰਦੇ ਗਵਾਰਾਂ ਗਵਾਰ, ਕਿਉਂਕਿ ਪਰਮਾਤਮਾ ਦੀ ਨਾਮ ਦਾ ਗੁਣਾਂ ਦਾ ਮਹਿਮਾ ਦਾ ਕੋਈ ਅੰਤ ਨਹੀਂ ਹੈ। ਕਿੰਨਾ ਕਹਿ ਲਓ ਥੋੜਾ ਹੈ, ਕਿਤਨਾ ਕਹਿ ਲਓ ਥੋੜਾ ਹੈ, ਕਿੰਨੀ ਵਾਰ ਕਹਿ ਲਓ ਫਿਰ ਵੀ ਥੋੜਾ ਹੈ, ਫਿਰ ਵੀ ਥੋੜਾ ਹੈ। ਹੁਣ ਇੱਥੇ ਸਵਾਲ ਹੈ ਸਾਡੇ ਮਨ ਦੇ ਪਿਆਰ ਦਾ। ਜੇ ਮਨ ਵਿੱਚ ਪਿਆਰ ਹੈ ਤੇ ਫਿਰ ਉਹਦੀ ਹਰ ਗੱਲ ਸੋਹਣੀ ਲੱਗੇਗੀ, ਜੇ ਮਨ ਵਿੱਚ ਪਿਆਰ ਨਾ ਹੋਵੇ ਤੇ ਫਿਰ ਹਰ ਗੱਲ ਤੇ ਅਸੀਂ ਕਿੰਤੂ ਔਰ ਪਰੰਤੂ ਹੀ ਕਰ ਸਕਦੇ ਹਾਂ, ਹੋਰ ਕੁਛ ਨਹੀਂ। ਔਰ ਯਾਦ ਰਹੇ, ਕਿੰਤੂ ਪਰੰਤੂ ਕਰਨਾ ਕੋਈ ਔਖਾ ਕੰਮ ਥੋੜੀ ਹੈ, ਬਿਲਕੁਲ ਔਖਾ ਕੰਮ ਨਹੀਂ। ਸਰਾਹਨਾ ਕਰਨਾ ਔਖਾ ਕੰਮ ਹੈ, ਕਿਉਂ ਕਹਿਣਾ ਕੋਈ ਔਖਾ ਕੰਮ ਨਹੀਂ। ਭਾਈ ਵੀਰ ਸਿੰਘ ਜੀ, ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੀ ਸੁੰਦਰ ਕਵਿਤਾ ਦੇ ਇੱਕ ਬੋਲ ਲਿਖਦੇ ਨੇ, ਕਹਿੰਦੇ ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮਰਨ ਸਿਆਣੇ। ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮਰਨ ਸਿਆਣੇ। ਹੋਸ਼ਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ। ਛੱਡ ਪਰੇ ਇਹ ਦੁਨੀਆ ਕਿਵੇਂ ਹੋਈ, ਉਸਤਤ ਕਿਵੇਂ ਗਾਵਾਂ, ਕਿਵੇਂ ਆਖਾਂ ਉਸ ਦੀ ਮਹਿਮਾ ਨੂੰ। ਕਹਿੰਦੇ ਛੱਡ ਦੇ, ਜਿੰਨੀ ਕਹੀ ਜਾਵੇ ਨਾ ਗੱਲ ਕਹਿ ਲੈ, ਜਿੰਨੀ ਸੁਣੀ ਜਾ ਸਕੇ ਸੁਣ ਲੈ, ਜਿੰਨਾ ਸ਼ੁਕਰਾਨਾ ਕਰ ਸਕੇ ਕਰ ਲੈ, ਸੀਮਾ ਹੱਦ ਬੰਦੀ ਇਸ ਦੀ ਹੋ ਨਹੀਂ ਸਕਦੀ। ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਅੱਜ ਇੱਥੇ ਤੱਕ 26ਵੀਂ ਪੌੜੀ ਦੀ ਵਿਆਖਿਆ ਪੂਰੀ ਹੋਈ, ਬਕਾਇਆ ਅਸੀਂ ਲੋਕ ਕੱਲ ਲਵਾਂਗੇ।